ਵਾਹਿਗੁਰੂ ਸਾਰਿਆਂ ਦੇ ਵਿੱਚ ਹੁੰਦਾ ਹੋਇਆ ਵੀ ਇਹਨਾਂ ਤੋਂ ਵੱਖਰਾ ਹੈ, ਆਪ ਅਲਿਪਤ ਰਿਹਾ ਭਰਪੂਰ। ਅਲਿਪਤ ਮੈਨੇ ਵੱਖਰਾ, ਪਰ ਭਰਪੂਰ ਮੈਨੇ ਵਿਆਪਕ। ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਵੱਖਰਾ ਵੀ ਹੈ। ਇਹ ਸਾਰੇ ਉਹਦਾ ਅੰਤ ਵੀ ਨਹੀਂ ਪਾ ਸਕਦੇ ਤੇ ਇਹਨਾਂ ਸਾਰਿਆਂ ਤੋਂ ਵੱਖ ਵੀ ਰਹਿੰਦਾ ਹੈ, ਇਹਨਾਂ ਦੇ ਵਿੱਚ ਵੀ ਰਹਿੰਦਾ ਹੈ। ਕਈ ਪਾਤਾਲ ਕਈ ਕਰੋੜਾਂ ਪਤਾਲ ਵਿੱਚ ਵਸਣ ਵਾਲੇ ਗਿੱਠ ਮੁਠੀਏ ਹਨ, ਸੱਪ ਗੰਡੋਏ ਹਨ।
ਕਈ ਕੋਟਾ ਨਰਕ ਸੁਰਗ ਨਿਵਾਸੀ
ਕਈ ਕਰੋੜਾਂ ਨਰਕਾਂ ਵਿੱਚ ਪੈ ਕੇ ਸੜ ਰਹੇ ਹਨ, ਕਈ ਕਰੋੜਾਂ ਸਵਰਗਾਂ ਦੇ ਵਾਸੀ ਹੋ ਕੇ ਆਨੰਦ ਮਾਣ ਰਹੇ ਹਨ। ਇੱਕ ਇੱਕ ਨੇ ਸੌ ਸੌ ਜਨਾਨੀ ਰੱਖੀ ਹੋਈ ਸਵਰਗ ਵਿੱਚ।
ਕਈ ਕੋਟਾ ਜਨਮ ਜੀਵ
ਇਹੋ ਜੇ ਕਰੋੜਾਂ ਬੰਦੇ ਰੋਜ਼ ਜੰਮਦੇ ਹਨ ਅਤੇ ਰੋਜ਼ ਮਰ ਜਾਂਦੇ ਹਨ।
ਕਈ ਕੋਟਾ ਬਹਜੁਨੀ ਫਿਰ ਹੈ
ਕਈ ਕਰੋੜਾਂ ਜੂਨਾਂ ਵਿੱਚ ਧੱਕੇ ਖਾਂਦੇ ਰਹਿੰਦੇ ਹਨ। ਇਹ ਜਿਹੜੀਆਂ 84 ਲੱਖ ਜੂਨੀਆਂ ਗਣੀਆਂ ਹਨ, ਇਹ ਚਾਰ ਖਾਣੀਆਂ ਦੁਆਰਾ ਅੰਡ ਜਿਰ ਸਿਹਤਜ ਉਤਪੁਜ, ਇਹਨਾਂ ਚਾਰ ਖਾਣੀਆਂ ਦੁਆਰਾ 84 ਲੱਖ ਜੂਨਾਂ ਦੇ ਵਿੱਚ ਕਈ ਕਰੋੜਾਂ ਰੋਜ਼ ਜੰਮਦੇ ਹਨ ਤੇ ਰੋਜ਼ ਮਰਦੇ ਹਨ।
ਕਈ ਕੋਟਾ ਬੈਠਤ ਹੀ ਖਾਹੇ
ਕਈ ਕਰੋੜਾਂ ਬੰਦੇ ਵਿਹਲੇ ਬਹਿ ਕੇ ਮਨ ਮਰਜ਼ੀ ਦੇ ਪਕਵਾਨ ਖਾ ਰਹੇ ਹਨ।
ਕਈ ਕੋਟਾ ਕਾਲੇ ਹੈ
ਕਈ ਕਰੋੜਾਂ ਸਾਰਾ ਦਿਨ ਘਾਲਣਾ ਘਾਲਦੇ ਰਹਿੰਦੇ, ਕਮਾਈ ਕਰਦੇ ਰਹਿੰਦੇ, ਵਿਚਾਰੇ ਥੱਕ ਟੁੱਟ ਜਾਂਦੇ, ਫਿਰ ਵੀ ਪੇਟ ਭਰ ਕੇ ਰੋਟੀ ਨਹੀਂ ਮਿਲਦੀ।
ਕਈ ਕੋਟਾ ਕੀਏ ਧਨਵੰਤਾ
ਕਈ ਕਰੋੜਾਂ ਪੁਰਸ਼ ਪਰਮਾਤਮਾ ਨੇ ਧਨਵਾਨ ਬਣਾਏ ਹਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਮੇਰੇ ਕੋਲ ਧਨ ਕਿੰਨਾ ਕੁ ਹੈ।
ਕਈ ਕੋਟਾ ਮਾਇਆ ਮਹਿ ਚਿੰਤਾ
ਕਈ ਕਰੋੜਾਂ ਐਸੇ ਪੁਰਸ਼ ਹਨ ਜਿਨ੍ਹਾਂ ਨੂੰ ਮਾਇਆ ਦੀ ਅੱਠੇ ਪੈਰ ਚਿੰਤਾ ਹੀ ਲੱਗੀ ਰਹਿੰਦੀ ਹੈ।
ਜਹ ਜਹ ਪਾਣਾ ਤਹਿ ਤਹਿ ਰਾਖੇ
ਕੁਝ ਤਾਂ ਏਦਾਂ ਦੀ ਚਿੰਤਾ ਵਿੱਚ ਹਨ ਕਿ ਪੈਸਾ ਕੋਲ ਕੋਈ ਨਹੀਂ ਕਿਵੇਂ ਆਵੇਗਾ, ਕੁਝ ਨਾ ਨੂੰ ਚਿੰਤਾ ਹੈ ਵੀ ਰੱਖਾਂਗੇ ਕਿੱਥੇ। ਇਹ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ। ਜਹ ਜਹ ਭਾਣਾ ਤਹਿ ਤਹਿ ਰੱਖੇ ਜਿਹੋ ਜਿਹੋ ਜਿਹਾ ਕਹਿੰਦੇ ਮਣਕਾ ਉਹ ਜੀ ਮਾਲਾ ਵਿੱਚ ਉਸਨੇ ਪਰੋ ਛੱਡਿਆ ਹੈ।
ਨਾਨਕ ਸਾਹਿਬ ਕੇਸ਼ ਪ੍ਰਭ ਕਾ ਹਾਥੇ
ਇਹ ਤੇਰੇ ਮੇਰੇ ਹੱਥ ਦੀ ਗੱਲ ਨਹੀਂ, ਇਹ ਸਭ ਵਾਗ ਡੋਰ ਪ੍ਰਭੂ ਦੇ ਹੱਥ ਵਸ ਹੈ।
ਕਈ ਕੋਟ ਭਏ ਬੈਰਾਗੀ
ਕਈ ਕਰੋੜਾਂ ਸੰਸਾਰ ਤੋਂ ਵੈਰਾਗਵਾਨ ਹੋਏ ਹਨ।
ਰਾਮ ਨਾਮ ਸੰਗ ਤੇਨਾ ਲਿਬ ਲਾਗੀ
ਰਾਮ ਦੇ ਨਾਮ ਨਾਲ ਉਹਨਾਂ ਦੀ ਲਿਬ ਬਿਰਤੀ ਸਮਾਧੀ ਲੱਗ ਗਈ ਹੈ।
ਕਈ ਕੋਟਾ ਪ੍ਰਭ ਕਾ ਖੋਜੰਤੇ
ਕਈ ਕਰੋੜਾਂ ਰੱਬ ਨੂੰ ਲੱਭਦੇ ਫਿਰਦੇ ਹਨ, ਖੋਜ ਕਰ ਰਹੇ ਹਨ ਪਰਮਾਤਮਾ ਦੀ।
ਆਤਮ ਮਹਿ ਪਾਰ ਬ੍ਰਹਮ ਲਹੰਤੇ
ਉਹ ਆਪਣੇ ਆਤਮਾ ਕਹੀਏ ਮਨ ਦੇ ਵਿੱਚ ਹੀ ਪਰਮਾਤਮਾ ਨੂੰ ਲੱਖ ਲੈਂਦੇ ਹਨ, ਐਸੇ ਵੀ ਕਰੋੜਾਂ ਹਨ।
ਕਈ ਕੋਟਾ ਦਰਸ਼ਨ ਪ੍ਰਭ ਪਿਆਸ
ਕਈ ਕਰੋੜਾਂ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸਾ ਰੱਖਦੇ ਹਨ ਕਿ ਕਦੋਂ ਇਹਨਾਂ ਨੇਤਰਾਂ ਨਾਲ ਦੀਦਾਰ ਹੋਣ।
ਤਿੰਨ ਕਾ ਮਿਲਿਆ ਪ੍ਰਭ ਅਬਿਨਾਸ
ਜਿਹੜੀ ਅੱਖ ਮਾਲਕ ਦੀ ਯਾਦ ਵਿੱਚ ਅਥਰੂ ਕੇਰ ਰਹੀ ਹੈ, ਇੱਕ ਦਿਨ ਉਸ ਅੱਖ ਨੂੰ ਮਾਲਕ ਦਾ ਦੀਦਾਰ ਜ਼ਰੂਰ ਹੋ ਜਾਵੇਗਾ।
ਕਈ ਕੋਟੇ ਮੰਗ ਹੈ ਸਤ ਸੰਗ
ਕਈ ਕਰੋੜਾਂ ਅਰਦਾਸਾਂ ਕਰਦੇ ਨੇ ਸਾਨੂੰ ਸਤਸੰਗ ਦੀ ਪ੍ਰਾਪਤੀ ਹੋ ਜਾਵੇ।
ਪਾਰ ਬ੍ਰਹਮ ਤਿੰਨ ਲਾਗਾ ਰੰਗ
ਫਿਰ ਐਸੇ ਵੀ ਸਤਸੰਗੀ ਹਨ ਜਿਨ੍ਹਾਂ ਨੂੰ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੈ।
ਜਿਨਕਾ ਹੋਏ ਆਤੇ ਸੋ ਪ੍ਰਸੰਨ
ਜਿਹਦੇ ਉੱਤੇ ਮੇਰਾ ਮਾਲਕ ਵਾਹਿਗੁਰੂ ਆਪ ਪ੍ਰਸੰਨ ਹੁੰਦਾ ਹੈ, ਕਿਰਪਾ ਮੇਰ ਦਇਆ ਕਰਦਾ ਹੈ।
ਨਾਨਕ ਤੇ ਜਾਣਾ ਸਦਾ ਧਨ ਧਨ
ਐਸੇ ਧਨਤਾ ਯੋਗ ਹਨ, ਪਿੱਛੇ ਵੀ ਧਨ ਸਨ, ਹੁਣ ਵੀ ਧਨ ਹਨ, ਅਗਾਂਹ ਵੀ ਧਨ ਹੋਣਗੇ।
ਕਈ ਕੋਟੇ ਖਾਣੀ ਅਰ ਖੰਡ,
ਕਈ ਕਰੋੜਾਂ ਖਾਣੀਆਂ ਹਨ, ਸਾਨੂੰ ਤੇ ਚੋਂ ਦਾ ਪਤਾ ਵੀ ਆਂਡਿਆਂ ਤੋਂ ਸ੍ਰਿਸ਼ਟੀ ਬਣਦੀ ਹੈ, ਅੰਡਜ ਜੇਰ ਅਜ ਜੇਰ ਤੋਂ ਉਤਪਤੀ ਹੁੰਦੀ ਹੈ, ਸਿਹਤ ਚ ਕਹੀਏ ਮੁੜਕੇ ਤੋਂ, ਅਤੇ ਧਰਤੀ ਨੂੰ ਸਾੜ ਕੇ ਬਨਸਪਤੀ ਉੱਗਦੀ ਹੈ। ਪਰ ਸਤਿਗੁਰੂ ਜੀ ਗਿਆਤ ਰੱਖਦੇ ਕਰੋੜਾਂ ਦੀ, ਕਈ ਕਰੋੜਾਂ ਪ੍ਰਕਾਰ ਦੀਆਂ ਖਾਣੀਆਂ ਹਨ ਅਤੇ ਕਈ ਕਰੋੜਾਂ ਹੀ ਖੰਡ ਹਨ ਧਰਤੀ ਦੇ ਟੁਕੜੇ।
ਕਈ ਕੋਟ ਆਕਾਸ਼ ਬ੍ਰਹਿਮੰਡ,
ਕਈ ਕਰੋੜਾਂ ਆਕਾਸ਼ ਹਨ, ਕਈ ਕਰੋੜਾਂ ਬ੍ਰਹਿਮੰਡ ਹਨ।
ਕਈ ਕੋਟ ਹੋਏ ਅਵਤਾਰ,
ਦਸਾਂ ਅਵਤਾਰਾਂ ਦੀ ਜਾਂ 24 ਅਵਤਾਰਾਂ ਦੀ ਕਥਾ ਪੜ੍ਹ ਕੇ ਤੜਿਆ ਫਿਰਦਾ ਹੈ ਵਾਹਿਗੁਰੂ ਦੇ ਘਰ, ਤਾਂ ਕਰੋੜਾਂ ਹੀ ਅਵਤਾਰ ਚਰਨਾਂ ਦੀ ਥਾਕ ਵਾਸਤੇ ਤਰਸਦੇ ਹਨ।
ਕਈ ਜੁਗਾਤ ਕਿਨੋ ਵਿਸਥਾਰ,
ਕਈਆਂ ਜੁਗਤੀਆਂ ਨਾਲ ਉਸਨੇ ਸੰਸਾਰ ਦਾ ਵਿਸਥਾਰ ਕੀਤਾ ਹੈ, ਜੋ ਜੁਗਤੀ ਦਾ ਸਾਨੂੰ ਗਿਆਨ ਹੀ ਨਹੀਂ।
ਕਈ ਵਾਰ ਪਸਰਿਓ ਪਾਸਾਰ,
ਇਹ ਜਗਤ ਦਾ ਖਲਾਰਾ ਇੱਕ ਵਾਰ ਨਹੀਂ ਅਨੇਕਾਂ ਵਾਰ ਪਸਰ ਚੁੱਕਾ ਹੈ।
ਸਦਾ ਸਦਾ ਇੱਕ ਏਕੰਕਾਰ,
ਪਰ ਨਿਤ ਰੂਪ ਪਰਮਾਤਮਾ ਇੱਕ ਹੀ ਹੈ, ਜੋ ਇੱਕ ਤੋਂ ਸਾਰਾ ਜਗਤ ਬਣਦਾ ਹੈ, ਉਸ ਇੱਕ ਵਿੱਚ ਹੀ ਲੈ ਹੋ ਜਾਂਦਾ ਹੈ।
ਕਈ ਕੋਟਾ ਕਿਨੇ ਬਹੁ ਭਾਂਤੇ,
ਕਈ ਕਰੋੜਾਂ ਜੀਵ ਤਰ੍ਹਾਂ ਤਰ੍ਹਾਂ ਨਾਲ ਉਸਨੇ ਰਚੇ ਹਨ।
ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤੇ,
ਸਾਰੇ ਜੀਵ ਪ੍ਰਭੂ ਤੋਂ ਉਤਪੰਨ ਹੋ ਕੇ ਪ੍ਰਭੂ ਵਿੱਚ ਹੀ ਲੀਨ ਹੋ ਗਏ ਸਮਾ ਗਏ।
ਕਾਕਾ ਅੰਤ ਨਾ ਜਾਣ ਕੋਈ,
ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਜਾਣਦਾ।
ਆਪੇ ਆਪੇ ਨਾਨਕ ਪ੍ਰਭ ਸੋਏ,
ਉਹ ਆਪਣੇ ਤੋਂ ਆਪ ਹੀ ਪਰਿਪੂਰਨ ਹੈ, ਉਸ ਨੂੰ ਕਿਸੇ ਦੀ ਲੁਪਾਏ ਮਾਨਤਾ ਨਹੀਂ।
ਕਈ ਕੋਟਾ ਪਰ ਬ੍ਰਹਮ ਕੇ ਦਾਸ,
ਉਸ ਦੇ ਕਈ ਕਰੋੜਾਂ ਦਾਸ ਹਨ, ਜਿਨ੍ਹਾਂ ਦਾ ਲੱਖਵਾਂ ਕਰੋੜਵਾਂ ਹਿੱਸਾ ਵੀ ਸਾਡੇ ਅੰਦਰ ਦਾਸਾ ਭਾਵ ਨਹੀਂ ਹੈ।
ਆਤਮ ਪ੍ਰਗਾਸ,
ਦਾਸਾਂ ਦੇ ਆਤਮਾ ਹਿਰਦੇ ਵਿੱਚ ਹੀ ਤਾਂ ਨਾਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਕਈ ਕੋਟਾ ਤਤ ਕੇ ਬੇਤੇ,
ਕਈ ਕਰੋੜਾਂ ਤਤ ਵੇਤੇ ਮਹਾਂਪੁਰਸ਼ ਸਿਧਾਂਤ ਨੂੰ ਜਾਣਨ ਵਾਲੇ ਹਨ।
ਸਦਾ ਨਿਹਾਰੇ ਹੈ ਏਕੋ ਨੇਤਰੇ,
ਜਿਹੜੇ ਆਪਣੀ ਅੱਖਾਂ ਨਾਲ ਹਮੇਸ਼ਾ ਇੱਕ ਪ੍ਰਭੂ ਨੂੰ ਤੱਕਦੇ ਹਨ।
ਕਈ ਕੋਟਾ ਨਾਮ ਰਸ ਪੀਵਾ,
ਕਈ ਕਰੋੜਾਂ ਨਾਮ ਦਾ ਅੰਮ੍ਰਿਤ ਪੀਂਦੇ ਹਨ।
ਅਮਰ ਪਾਏ ਸਾਧ ਸਭ ਹੀ ਜੀਵ ਹੈ,
ਅਮਰ ਹੋ ਜਾਂਦੇ ਹਨ, ਮੌਤ ਤੋਂ ਰਹਿਤ ਹੋ ਕੇ ਸਦੀਵ ਕਾਲ ਜਿਉਂਦੇ ਰਹਿੰਦੇ ਹਨ।
ਕਈ ਕੋਟ ਨਾਮ ਗੁਣ ਗਾਵੇ ਹੈ,
ਕਈ ਕਰੋੜਾਂ ਨਾਮ ਤੇ ਨਾਮ ਦੇ ਗੁਣਾਂ ਦਾ ਗਾਇਨ ਕਰਦੇ ਹਨ।
ਆਤਮ ਰਾਸੇ ਸੁਖਾ ਸਹਿਜ ਸਮਾਵੇ,
ਉਹ ਸਹਿਜੇ ਹੀ ਸਵੈ ਸਰੂਪ ਦੇ ਆਤਮ ਰਸ ਵਿੱਚ ਸਮਾਏ ਰਹਿੰਦੇ ਹਨ।
ਆਪਣੇ ਜਨ ਕਾ ਸਾਸ ਸਾਸ ਸਮਾਰੇ,
ਆਪਣੇ ਸੇਵਕਾਂ ਨੂੰ ਸਵਾਸ ਸਵਾਸ ਸਾਂਭਦਾ ਹੈ, ਸੰਭਾਲਦਾ ਹੈ।
ਨਾਨਕ ਓਏ ਪਰਮੇਸ਼ਵਰ ਕੇ ਪਿਆਰੇ,
ਧੰਤਾ ਯੋਗ ਹਨ ਐਸੇ ਗੁਰਮੁਖ ਬਣ ਕੇ ਜੋ ਪ੍ਰਭੂ ਨਾਲ ਪਿਆਰ ਕਰਦੇ ਹਨ। ਜਿਹੜਾ ਰੱਬ ਨਾਲ ਪਿਆਰ ਕਰਦਾ ਹੈ, ਰੱਬ ਉਸ ਨਾਲ ਪ੍ਰੇਮ ਕਰਦਾ। ਨਾਨਕ ਓਏ ਪਰਮੇਸ਼ਰ ਕੇ ਪਿਆਰੇ, ਪ੍ਰਭੂ ਦੇ ਅਸਲੀ ਪਿਆਰੇ ਉਹ ਹਨ, ਜਿਨ੍ਹਾਂ ਨੂੰ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਵਿਸਰਦਾ ਨਹੀਂ। ਯਤਨ ਕਰੋ ਕਿ ਅਸੀਂ ਵੀ ਸਵਾਸ ਆਉਂਦਿਆਂ ਅਤੇ ਜਾਂਦਿਆਂ ਪਰਮਾਤਮਾ ਨੂੰ ਚੇਤੇ ਕਰੀਏ, ਨਹੀਂ ਤਾਂ ਕੁਝ ਸਵਾਸ ਹਰੀ ਪਰਮੇਸ਼ਰ ਦੇ ਨਿਵਿਤ ਤਾਂ ਹਰ ਰੋਜ਼ ਜ਼ਰੂਰ ਹੀ ਲੱਗ ਜਾਣ, ਤਾਂ ਸਾਡੀ ਜੀਵਨ ਯਾਤਰਾ ਸਫਲੀ ਹੋਵੇਗੀ। ਇਸ ਦਸਵੀਂ ਅਸ਼ਟਪਦੀ ਦੇ ਅੰਦਰ ਜਗਤ ਦੀ ਅਨੇਕਤਾ ਅਤੇ ਬਹੁਬਲਤਾ ਨੂੰ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸ਼ਬਦਾਂ ਦੁਆਰਾ ਦਰਸਾਇਆ ਹੈ। ਵਿਚਾਰਾਂ ਕਰਦਿਆਂ ਅਨੰਤ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਬਖਸ਼ਣੀ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਇ, ਨਾਨਕ ਤਿਸ ਬਲਿਹਾਰਨ, ਜਲ ਥਲ ਮਹੀ ਅਲ ਸੁਏ। ਕਾਰਨ ਕਾਰਨ ਪ੍ਰਭ ਏਕ ਹੈ,
ਸਾਰੇ ਕਾਰਨ ਭਾਵ ਪ੍ਰਪੰਚ ਨੂੰ ਕਰਨ ਵਾਲਾ ਇੱਕ ਹੀ ਵਾਹਿਗੁਰੂ ਹੈ। ਉਸ ਤੋਂ ਜਗਤ ਦੀ ਉਤਪਤੀ ਹੁੰਦੀ ਹੈ, ਉਸੇ ਹੀ ਇੱਕ ਪ੍ਰਭੂ ਦੁਆਰਾ ਜਗਤ ਦੀ ਪਾਲਣਾ ਹੋ ਰਹੀ ਹੈ, ਅਤੇ ਉਹ ਹੀ ਇੱਕ ਪ੍ਰਭੂ ਜਗਤ ਨੂੰ ਨਾਸ ਕਰ ਰਿਹਾ ਹੈ, ਲੈਤਾ ਕਰ ਰਿਹਾ ਹੈ। ਆਪਣੇ ਹੁਕਮ ਵਿੱਚ ਉਸਨੇ ਅੱਗੇ ਅਨੇਕਾਂ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਰੱਖੇ ਹੋਏ ਹਨ। ਬ੍ਰਹਮਾ ਘੁਮਿਆਰ ਜਿਵੇਂ ਭਾਂਡੇ ਘੜਦਾ ਹੈ, ਤਿਵੇਂ ਵੱਖ ਵੱਖ ਕਿਸਮ ਦਾ ਜਗਤ ਬਣਾ ਰਿਹਾ ਹੈ। ਵਿਸ਼ਨੂੰ ਉਹਨਾਂ ਦੀ ਪਾਲਣਾ ਕਰ ਰਿਹਾ ਹੈ, ਅਤੇ ਸ਼ਿਵ ਸ਼ੰਕਰ ਭੋਲੇਨਾਥ ਜਗਤ ਦਾ ਸ਼ਿੰਗਾਰ ਕਰ ਰਿਹਾ ਹੈ। ਇਹ ਤਿੰਨ ਪ੍ਰਕਾਸ਼ ਰੂਪ ਦੇਵਤੇ ਮੁੱਖ ਹਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਡਾਣ। ਵਡਾਣ ਦਾ ਅਰਥ ਹੈ ਅਚਰਜ। ਉਹ ਵਾਹਿਗੁਰੂ ਇਹਨਾਂ ਤਿੰਨਾਂ ਦੀ ਕਿਰਤ ਨੂੰ ਵੇਖ ਰਿਹਾ ਹੈ, ਪਰ ਇਹ ਤਿੰਨ ਉਸ ਨੂੰ ਨਹੀਂ ਵੇਖ ਸਕਦੇ। ਇਹੀ ਤਾਂ ਅਚਰਜ ਦੀ ਕਥਾ ਹੈ। ਆਪਣੇ ਆਪ ਵਿੱਚ ਜਿਸ ਵੇਲੇ ਮਨੁੱਖ ਇਹ ਜਾਣਦਾ ਕਿ ਸਭੋ ਕੁਝ ਮੈਂ ਹੀ ਕਰਦਾ ਹਾਂ, ਉਸ ਦਾ ਗਰਭ ਹੀ ਉਸ ਦੇ ਵਿਨਾਸ਼ ਦਾ ਕਾਰਨ ਹੈ। ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਵਤ ਪੜੀ ਪਛਤਾਣਿਆ। ਜੇ ਬ੍ਰਹਮਾ ਨੇ ਗਰਭ ਕੀਤਾ ਤਾਂ ਪਛਤਾਉਣਾ ਪਿਆ। ਜੇ ਸ਼ਿਵਜੀ ਨੂੰ ਕਿਸੇ ਸਮੇਂ ਹੰਕਾਰ ਹੋਇਆ ਤਾਂ ਵੀ ਪ੍ਰਭੂ ਨੂੰ ਚੰਗਾ ਨਹੀਂ ਲੱਗਾ।
ਕਾਰਨ ਕਾਰਨ ਪ੍ਰਭ ਏਕ ਹੈ,
ਸਾਰੇ ਜਗਤ ਦਾ ਪ੍ਰਪੰਚ ਕਰਨ ਵਾਲਾ ਇੱਕ ਵਾਹਿਗੁਰੂ ਹੈ,
ਦੂਸਰਾ ਨਹੀਂ ਕੋਈ,
ਉਸ ਇੱਕ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ।
ਨਾਨਕ ਤਿਸ ਬਲਿਹਾਰਨ,
ਐਸੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਕੁਰਬਾਨ ਜਾਂਦੇ ਹਨ।
ਜਲ ਥਲ ਮਹੀ ਅਲ ਸੁਏ,
ਤੁਸੀਂ ਵੀ ਬਲਿਹਾਰ ਜਾਓ, ਜੋ ਜਲ ਵਿੱਚ, ਥਲ ਵਿੱਚ ਅਤੇ ਆਕਾਸ਼ ਵਿੱਚ ਪਰਿਪੂਰਨ ਹੋ ਰਿਹਾ ਹੈ।
ਕਰਨ ਰਾਵਣ ਕਰਨਾ ਜੋਗ,
ਇਸ ਗਿਆਰਵੀਂ ਅਸ਼ਪਦੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਭੂ ਦੀ ਬੇਅੰਤਤਾ ਦਾ ਵਰਣਨ ਕਰ ਰਹੇ ਹਨ, ਜੋ ਸਾਰੇ ਜਗਤ ਨੂੰ ਕਰਨ ਵਾਲਾ ਅਤੇ ਤੱਤਾਂ ਦੀ ਰਚਨਾ ਕਰਕੇ ਮਹਿਤੱਤਵ ਆਦਿ ਦਾ ਰਚੈਤਾ ਹੈ। ਸਾਰੇ ਜਗਤ ਨੂੰ ਆਪ ਹੀ ਕਰਨ ਦੇ ਯੋਗ ਕਹੀਏ ਸਮਰੱਥ ਹੈ।
ਜੋ ਤਿਸ ਪਾਵੈ ਸੋਈ ਹੋਗਾ,
ਜੋ ਵਾਹਿਗੁਰੂ ਨੂੰ ਪਾਉਂਦਾ ਹੈ ਹੁੰਦਾ ਉਹ ਹੈ।
ਤਿਨ ਮਹਿ ਥਾਪੇ ਉਹ ਥਾਪਣ ਹਾਰਾ,
ਇੱਕ ਛਿਣ ਮਾਤਰ ਸਮੇਂ ਦੇ ਅੰਦਰ ਜਗਤ ਨੂੰ ਬਣਾ ਲੈਂਦਾ ਹੈ, ਅਤੇ ਛਿਣ ਮਾਤਰ ਸਮੇਂ ਦੇ ਅੰਦਰ ਹੀ ਨਾਸ ਕਰ ਦਿੰਦਾ ਹੈ।
ਅੰਤ ਨਹੀਂ ਕਿਛ ਪਾਰਾ ਵਾਰਾ,
ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਅੰਤ ਨਹੀਂ ਪਾਇਆ ਜਾਂਦਾ, ਉਸ ਦਾ ਪਾਰ ਉਰਾਰ ਲੱਭਦਾ ਹੀ ਨਹੀਂ।
ਤਾਰੇ ਆਧਰ ਰਹਾਵੈ,
ਆਪਣੇ ਹੁਕਮ ਵਿੱਚ ਸਾਰੇ ਜਗਤ ਨੂੰ ਤੋਰਦਾ ਹੈ। ਜਗਤ ਉਸਨੇ ਆਪਣੇ ਹੁਕਮ ਵਿੱਚ ਬਣਾਇਆ ਹੈ। ਬਣਾ ਕੇ ਆਪਣੇ ਹੁਕਮ ਵਿੱਚ ਹੀ ਟਿਕਾ ਕੇ ਰੱਖਦਾ ਹੈ, ਉਸ ਦੇ ਧਰ ਕਹੀਏ ਆਸਰੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਹੁਕਮੇ ਅੰਦਰ ਹੀ ਜਗਤ ਪੈਦਾ ਹੁੰਦਾ ਹੈ, ਹੁਕਮ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਧਰ ਕਹੀਏ ਆਸਰੇ ਤੋਂ ਰਹਿਤ ਹੈ, ਹੋਰ ਕਿਸੇ ਦਾ ਆਸਰਾ ਨਹੀਂ ਰੱਖਦਾ। ਜਾਂ ਧਰ ਕਹੀਏ ਆਕਾਸ਼ ਨੂੰ ਆਪਣੇ ਹੁਕਮ ਵਿੱਚ ਟਿਕਾਉਣ ਵਾਲਾ ਹੈ। ਹੁਕਮ ਵਿੱਚ ਸਾਰਾ ਜਗਤ, ਸਾਰੇ ਜੀਵ ਪੈਦਾ ਹੁੰਦੇ ਹਨ ਅਤੇ ਹੁਕਮ ਵਿੱਚ ਹੀ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਵਾਹਿਗੁਰੂ ਦੇ ਹੁਕਮ ਵਿੱਚ ਕੁਝ ਉੱਚੇ ਹਨ, ਕੁਝ ਨੀਚ ਕਹੀਏ ਨੀਵੇਂ ਹਨ। ਜਿੰਨਾ ਵੀ ਉੱਚਾ ਨੀਵਾਂ ਬੰਦੋਬਸਤ ਚੱਲ ਰਿਹਾ ਹੈ, ਇਹ ਸਾਰਾ ਵਿਵਹਾਰ ਵਰਤੋਂ ਵਿਵਹਾਰ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੈ।
ਰੰਗ ਪ੍ਰਕਾਰ
ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਅਨੇਕ ਤਰ੍ਹਾਂ ਦੇ ਰੰਗ ਕਹੀਏ ਆਨੰਦ ਹੋ ਰਹੇ ਹਨ।
ਕਰ ਕਰ ਦੇਖੈ ਆਪਣੀ ਵਡਿਆਈ,
ਆਪਣੀ ਇੱਛਾ ਦੇ ਮੁਤਾਬਕ ਜਗਤ ਦੀ ਉਤਪਤੀ ਕਰ ਕਰਕੇ ਆਪ ਹੀ ਵੇਖ ਵੇਖ ਕੇ ਪ੍ਰਸੰਨ ਹੋ ਰਿਹਾ ਹੈ। ਵੇਖੇ ਵਿਗਸੇ ਕਰ ਵਿਚਾਰ,
ਨਾਨਕ ਧੰਨ
ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਵਿੱਚ ਫਰਮਾਉਂਦੇ ਹਨ ਕਿ ਸਾਰੀਆਂ ਥਾਵਾਂ ਤੇ ਆਪ ਹੀ ਸਮਾ ਰਿਹਾ ਹੈ।
ਪ੍ਰਭ ਪਾਵਾ ਮਾਨੁਖ ਦਾਤੇ ਪਾਵਾ,
ਜੇ ਜੀਵ ਪ੍ਰਭੂ ਨੂੰ ਭਾ ਜਾਵੇ ਤਾਂ ਇਹ ਮਨੁੱਖ ਗਤੀ ਕਹੀਏ ਮੁਕਤੀ ਪਾਉਂਦਾ ਹੈ।
ਪ੍ਰਭ ਪਾਵਾ ਤਾਂ ਪਾਥਰ ਤੁਰਾਵਾ,
ਜੇ ਪ੍ਰਭੂ ਨੂੰ ਇਹ ਜੀਵ ਭਾ ਜਾਵੇ ਤਾਂ ਭਾਵੇਂ ਜੀਵ ਪੱਥਰਾਂ ਦੀ ਨਿਆਈ ਪਾਪਾਂ ਨਾਲ ਕਿਉਂ ਨਾ ਭਾਰੀ ਬੁੱਝਲ ਹੋਵੇ ਤਦ ਵੀ ਤਰ ਜਾਂਦਾ ਹੈ। ਪ੍ਰਭੂ ਦੀ ਮਿਹਰ ਬਹੁਤ ਵੱਡੀ ਹੈ।
ਪ੍ਰਭ ਪਾਵੈ ਬਿਨ ਸਾਹ ਤੇ ਰੱਖੈ,
ਜਿਹਦੇ ਸਵਾਸ ਆਉਣੋਂ ਵੀ ਬੰਦ ਹੋ ਜਾਣ, ਜੇ ਵਾਹਿਗੁਰੂ ਨੂੰ ਭਾ ਜਾਵੇ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ ਹੈ। ਉਸ ਦੇ ਜਗਤ ਅੰਦਰ ਐਸੀ ਕਿੰਨੀ ਉਤਪਤੀ ਹੋਈ ਹੈ ਜੋ ਬਿਨਾਂ ਹੀ ਸਵਾਸਾਂ ਤੋਂ ਜੀ ਰਹੀ ਹੈ।
ਪ੍ਰਭ ਪਾਵੈ ਤਾਂ ਹਰ ਗੁਣ ਭਾਖੈ,
ਜੇ ਪ੍ਰਭੂ ਨੂੰ ਜੀਵ ਭਾ ਜਾਵੇ ਤਾਂ ਹਰੀ ਦੇ ਗੁਣਾਂ ਦਾ ਵਖਿਆਨ ਕਰ ਸਕਦਾ ਹੈ। ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਕੇ ਦੱਸਦਾ ਹੈ ਕਿ ਪ੍ਰਭੂ ਦੇ ਕਿੰਨੇ ਵੱਡੇ ਗੁਣ ਹਨ, ਜਿਨ੍ਹਾਂ ਨੂੰ ਸੋਝੀ ਪ੍ਰਾਪਤ ਹੋਈ ਹੈ ਉਹਨਾਂ ਅੰਦਰ ਇਹ ਬਲ ਆਇਆ। ਫਿਰ ਉਹਨਾਂ ਨੇ ਗੁਰੂ ਦੇ ਗੁਣ ਗਾਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ ਕੀਤੀ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ਼ ਪੈ, ਕਿਸੇ ਦਾ ਭਰੋਸਾ ਜ਼ਮੀਨ 'ਤੇ ਹੈ, ਕਿਸੇ ਦਾ ਭਰੋਸਾ ਨੌਕਰੀ 'ਤੇ ਹੈ, ਕਿਸੇ ਨੂੰ ਇਹ ਭਰੋਸਾ ਕਿ ਮੈਂ ਜਹਾਜ਼ ਬਣਾ ਲਿਆ ਹੈ। ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵਵਾਨੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੂਕ, ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਸੰਤ ਨਿਹਾਲ ਸਿੰਘ ਜੀ ਵਰਣਨ ਕਰਦੇ ਹਨ ਕਿ ਵੀ ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਪਰ ਮੇਰਾ ਤਾਂ ਇੱਕੋ ਹੀ ਆਸਰਾ ਹੈ ਗੁਰੂ ਗ੍ਰੰਥ ਸਾਹਿਬ। ਧੰਨ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੇ ਗਿਆਨ ਸਰੂਪ, ਗੁਰਬਾਣੀ ਰੂਪ ਜਾਗਦੀ ਜੋਤ, ਜਿਨ੍ਹਾਂ ਜਿਨ੍ਹਾਂ ਨੇ ਆਪਣਾ ਸਿਦਕ ਭਰੋਸਾ ਗੁਰਬਾਣੀ 'ਤੇ ਲਿਆਂਦਾ ਹੈ ਉਹਨਾਂ ਉੱਤੇ ਦਸਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ।
ਪ੍ਰਭ ਪਾਵੈ ਤਾਂ ਹਰ ਗੁਣ ਭਾਖੈ,
ਜੇ ਜੀਵ ਪ੍ਰਭੂ ਨੂੰ ਭਾ ਜਾਵੇ ਤਾਂ ਹਰੀ ਦੇ ਗੁਣ ਗਾਇਨ ਕਰਦਾ ਹੈ। ਜਿਉਂ ਜਿਉਂ ਹਰੀ ਦੇ ਗੁਣਾਂ ਦਾ ਗਾਇਨ ਕਰੇਗਾ ਤਿਉਂ ਤਿਉਂ ਪ੍ਰਭੂ ਨੂੰ ਭਾਵੇਗਾ।
ਪ੍ਰਭ ਭਾਵੈ ਪਤਤ ਉਧਾਰੈ,
ਪ੍ਰਭੂ ਨੂੰ ਭਾ ਜਾਵੇ ਤਾਂ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ।
ਆਪੇ ਕਰੈ ਆਪਣ ਵਿਚਾਰੈ,
ਮਾਲਕ ਵਾਹਿਗੁਰੂ ਕਿਸੇ ਕੋਲੋਂ ਸਲਾਹ ਨਹੀਂ ਪੁੱਛਦਾ, ਜੋ ਉਸਨੇ ਕਰਨਾ ਕਰਾਉਣਾ ਹੁੰਦਾ ਆਪਣੇ ਆਪ ਹੀ ਕਰ ਘਟਦਾ ਹੈ।
ਸ਼੍ਰੀਆਂ ਕਾ ਆਪੇ ਸੁਆਮੀ,
ਦੋਵੇਂ ਸਿਰੇ ਹਨ ਲੋਕ ਤੇ ਪ੍ਰਲੋਕ, ਮਾਲਕ ਵਾਹਿਗੁਰੂ ਲੋਕ ਪ੍ਰਲੋਕ ਦੋਵਾਂ ਸਿਰਿਆਂ ਦਾ ਆਪ ਰਾਖਾ, ਜਾਂ ਮਨਮੁਖ ਤੇ ਗੁਰਮੁਖ, ਜਾਂ ਦੇਵਤੇ ਅਤੇ ਦੈਂਤ, ਭਾਵ ਇਹਨਾਂ ਦੋਵਾਂ ਦਾ ਮਾਲਕ ਉਹ ਆਪ ਹੀ ਹੈ। ਆਪੇ ਹੀ ਸੰਤ ਬਣਾਉਂਦਾ ਹੈ, ਆਪੇ ਹੀ ਉਹਨਾਂ ਨੂੰ ਦੈਂਤ ਚ ਮੋੜ ਦਿੰਦਾ ਹੈ।
ਅੰਤਰ ਜਾਮੀ
ਫਿਰ ਸੰਸਾਰ ਦੀ ਖੇਡ ਵੇਖਦਾ ਹੈ, ਨਾਨਾ ਪ੍ਰਕਾਰ ਦੇ ਕੌਂਤਕ ਵੇਖਦਾ ਹੈ, ਇਕਨਾਂ ਨੂੰ ਸੇਵਾ ਵਿੱਚ ਭਗਤੀ ਵਿੱਚ ਲਾਉਂਦਾ ਹੈ, ਫਿਰ ਆਪ ਹੀ ਉਹਨਾਂ ਦੀ ਸੇਵਾ ਭਗਤੀ ਦੀ ਪ੍ਰੀਖਿਆ ਲੈਣ ਵਾਸਤੇ ਵਿਘਨ ਪਾਉਂਦਾ ਹੈ।
ਜੋ ਪਾਵਾ ਸੋ ਕਾਰ ਕਰਾਵਾ,
ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਕਾਰ ਜੀਵਾਂ ਪਾਸੋਂ ਕਰਵਾ ਰਿਹਾ ਹੈ।
ਨਾਨਕ ਦ੍ਰਿਸ਼ਟੀ ਆਵਾਰੋ ਨਾ ਆਵੈ,
ਐਸਾ ਵਾਹਿਗੁਰੂ ਭਾਗਾਂ ਵਾਲਿਆਂ ਨੂੰ ਦਿਸਦਾ ਹੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਸਾਨੂੰ ਤਾਂ ਗੁਰਦੇਵ ਫੁਰਮਾਨ ਕਰਦੇ ਹਨ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰਾ ਦਿਸਦਾ ਹੀ ਨਹੀਂ।
ਕਹੋ ਮਨੁੱਖ ਤੇ ਕਿਆ ਹੋਏ ਆਵੈ,
ਦੱਸੋ ਖਾਂ ਭਲਾ ਮਨੁੱਖ ਤੋਂ ਕੀ ਹੋ ਆਉਂਦਾ ਹੈ, ਭਾਵ ਇਹ ਵਿਚਾਰਾ ਜੀਵ ਕੀ ਕਰ ਸਕਦਾ ਹੈ, ਕੀ ਹੈ ਇਸ ਦੇ ਵਸ।
ਜੋ ਤਿਸ ਪਾਵੈ ਸੋਈ ਕਰਾਵੈ,
ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਸ ਜੀਵ ਪਾਸੋਂ ਕਰਵਾ ਰਿਹਾ ਹੈ।
ਇਸ ਕਾ ਹਾਥ ਹੋਏ ਤਾਂ ਸਭ ਕੁਛ ਦੇ,
ਜੇ ਇਹਦੇ ਹੱਥ ਵਸ ਹੁੰਦਾ ਤੇ ਸਭੋ ਕੁਝ ਆਪ ਹੀ ਕਰ ਕਰਾ ਲੈਂਦਾ, ਪਰ ਇਹਦੇ ਹੱਥ ਵਸ ਕੁਝ ਨਹੀਂ, ਬਿਨਾਂ ਹੱਥ ਵਸ ਹੋਣ ਤੋਂ ਹੀ ਫੁੱਲਿਆ ਨਹੀਂ ਸਮਾਉਂਦਾ। ਇਸ ਵਾਸਤੇ ਪ੍ਰਭੂ ਨੇ ਸਾਰੀਆਂ ਬਰਕਤਾਂ ਆਪਣੇ ਹੱਥ ਵਿੱਚ ਰੱਖੀਆਂ ਹਨ।
ਜੋ ਤਿਸ ਪਾਵੈ ਸੋਈ ਕਰੇ,
ਜੋ ਪਾਉਂਦਾ ਹੈ ਮਾਲਕ ਨੂੰ ਉਹ ਹੀ ਹੁੰਦਾ ਹੈ, ਜੀਵ ਵੀ ਉਹ ਹੀ ਕਰਦੇ ਹਨ ਜੋ ਪ੍ਰਭੂ ਨੂੰ ਪਾਉਂਦਾ ਹੈ।
ਅਣਜਾਣਤ ਬਿਖਿਆ ਮਹਿ ਰਚਾ,
ਅਨੇਕਾਂ ਐਸੇ ਜੀਵ ਹਨ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਰਚੇ ਹੋਏ ਹਨ, ਅਣਜਾਣ ਪੁਣੇ ਕਰਕੇ ਮਾਇਆ ਦੇ ਵਿਸ਼ਿਆਂ ਵਿੱਚ ਫਸੇ ਹਨ, ਗਲਤਾਨ ਹਨ।
ਜੇ ਜਾਣਤ ਆਪਣ ਆਪ ਬਚਾਏ,
ਮਾਇਆ ਵਿੱਚ ਫਸਦਾ ਹੈ ਜਾਂ ਆਪ ਹੀ ਇਸ ਤੋਂ ਬਚਦਾ ਹੈ, ਭਾਵ ਆਪ ਹੀ ਪ੍ਰੇਰਨਾ ਦੇ ਕੇ ਇਹਨਾਂ ਵਿਘਨਾਂ ਤੋਂ ਲਾਂਭੇ ਰਹਿੰਦਾ ਹੈ। ਜੇ ਕੋਈ ਜਾਣਦਾ ਹੋਵੇ ਤਾਂ ਇਹਨਾਂ ਦਾ ਫਲ ਦੁੱਖ ਸੁੱਖ ਭੋਗਣਾ ਪਵੇਗਾ ਤਾਂ ਬਚ ਜਾਵੇ।
ਕਰਮੇ ਭੁੱਲਾ ਦਹਿ ਦਿਸ ਧਾਵੈ,
ਭਰਮ ਦੇ ਵਿੱਚ ਭੁੱਲਾ ਹੋਇਆ ਜੀਵ ਦਸਾਂ ਦਿਸ਼ਾ ਵਿੱਚ ਦੌੜਦਾ ਹੈ, ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਨੈਰਤ ਵਾਇਵ, ਅਗਨ, ਈਸਾਨ, ਆਕਾਸ਼, ਪਤਾਲ, ਇਹਨਾਂ ਦਸਾਂ ਦਿਸ਼ਾ ਵਿੱਚ ਭਰਮਣ ਕਰ ਰਿਹਾ ਹੈ।
ਮਾਹੇ ਚਾਰ ਕੁੰਟ ਫਿਰ ਆਵਾ,
ਅੱਖ ਦੇ ਇੱਕ ਮਿੰਟ ਵੀ ਟਿਕਦਾ ਨਹੀਂ, ਸੰਕਲਪਾਂ ਵਿਕਲਪਾਂ ਵਿੱਚ, ਚਿੰਤਾ ਫਿਕਰ ਵਿੱਚ, ਚਾਰ ਕੂਟਾਂ ਵਿੱਚ ਚੱਕਰ ਲਾਉਂਦਾ ਹੈ। ਮਹਾਰਾਜ ਕਿਸੇ ਤਰੀਕੇ ਨਾਲ ਇਹ ਮਨ ਟਿਕ ਵੀ ਸਕਦਾ ਹੈ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ, ਹਾਂ ਭਾਈ ਜੀ ਦੇ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰਕੇ ਭਗਤੀ ਦੀ ਦਾਤ ਦੇ ਦੇਵੇ, ਤਾਂ ਇਹ ਮਨ ਟਿਕ ਜਾਂਦਾ ਭਗਤੀ ਕਰਨ ਨਾਲ। ਗੁਰੂ ਨਾਨਕ ਸਾਹਿਬ ਫਰਮਾਉਂਦੇ, ਉਹੀ ਮਨੁੱਖ ਨਾਮ ਨਾਲ ਮਿਲਦੇ ਨੇ, ਜਿਹੜੇ ਨਾਮ ਨਾਲ ਮਿਲਦੇ ਨੇ ਉਹ ਪਰਮਾਤਮਾ ਨਾਲ ਮਿਲ ਜਾਂਦੇ ਹਨ।
ਇੱਕ ਸੈਕਿੰਡ ਦੇ ਵਿੱਚ ਨੀਚਾਂ ਨੂੰ ਰਾਜ ਭਾਗ ਬਖਸ਼ ਦਿੰਦਾ ਹੈ। ਕੀੜੇ ਦੀ ਕੀੜੇ ਵਰਗੇ ਤੁਛ ਜੀਵ ਰਾਜੇ ਬਣ ਜਾਂਦੇ ਹਨ। ਉਹ ਕਥਾ ਆਉਂਦੀ ਗੁਰੂ ਨਾਨਕ ਸਾਹਿਬ ਬਾਲਾ ਮਰਦਾਨਾ ਜੀ ਨਾਲ ਜਾ ਰਹੇ ਸੀ, ਰਸਤੇ ਚ ਖੇਤ ਆ ਗਿਆ ਤੇ ਉਹ ਬੱਚਾ ਬੜਾ ਭਾਵਨਾ ਵਾਲਾ ਸੀ, ਹੱਥ ਜੋੜ ਕੇ ਖੜਾ ਹੋ ਗਿਆ। ਮਹਾਰਾਜ ਕੁਝ ਛੱਕ ਕੇ ਜਾਓ, ਹੋਰਾਂ ਚ ਬਾਈਆਂ ਗੁਰੂ ਪਾਤਸ਼ਾਹ ਕੀਰਤਨ ਕਰਦੇ ਰਹੇ। ਬੱਚਾ ਕਹਿੰਦਾ ਮਹਾਰਾਜ ਮੈਂ ਮਾਂ ਤੋਂ ਪਰੌਂਠੇ ਪਕਾ ਕੇ ਲਿਆਉਣਾ। ਗੁਰੂ ਜੀ ਨੇ ਕਿਹਾ ਸੱਥਰ ਤੇਰਾ ਲੇਖ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਤ੍ਰਿਪਤਿਆ ਆਓ ਬੈਠ ਸੁਲਤਾਨ। ਰਾਤ ਬੱਚੇ ਦੀ ਅੱਖ ਲੱਗ ਗਈ, ਗੁਰੂ ਜੀ ਅੰਮ੍ਰਿਤ ਵੇਲੇ ਚਲੇ ਗਏ। ਦਿਨ ਚੜਿਆ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਚੱਲ ਤੈਨੂੰ ਕੁਝ ਵਿਖਾਈਏ। ਸ਼ਹਿਰ ਵਿੱਚ ਗਏ ਮਹਾਰਾਜ। ਉਧਰੋਂ ਸ਼ਹਿਰ ਦਾ ਰਾਜਾ ਮਰ ਚੁੱਕਾ ਸੀ, ਉਹਦਾ ਬੇਟਾ ਕੋਈ ਨਹੀਂ। ਮੰਤਰੀਆਂ ਨੇ ਸਲਾਹ ਬਣਾਈ ਜਿਹੜਾ ਅੰਮ੍ਰਿਤ ਵੇਲੇ ਬੱਚਾ ਦਰਵਾਜ਼ੇ 'ਚ ਆਵੇਗਾ ਉਹਨੂੰ ਰਾਜ ਦੇ ਦੇਣਾ। ਇਹ ਬੱਚੇ ਨੂੰ ਅੰਮ੍ਰਿਤ ਵੇਲੇ ਜਾਗ ਆਈ, ਕਹਿੰਦਾ ਸੰਤ ਚਲੇ ਗਏ ਗੁਰੂ ਜਿਹੜੇ ਆਏ ਸਨ, ਮਾਂ ਡੀਕਦੀ ਹੋਊ ਰਾਤੀ ਘਰ ਹੀ ਨਹੀਂ ਗਿਆ। ਜਦੋਂ ਗਿਆ ਅੰਮ੍ਰਿਤ ਵੇਲੇ 4 ਵਜੇ ਦਰਵਾਜ਼ੇ ਵਿੱਚ ਸਿਪਾਹੀਆਂ ਨੇ ਪਕੜ ਲਿਆ। ਇਸ਼ਨਾਨ ਪਾਨ ਕਰਵਾ ਕੇ, ਬਸਤਰ ਪਵਾ ਕੇ, ਹਾਥੀ 'ਤੇ ਚੜ੍ਹਾ ਕੇ ਉਹਦਾ ਜਲੂਸ ਕੱਢਿਆ ਜਾ ਰਿਹਾ। ਗੁਰੂ ਜੀ ਕਹਿੰਦੇ ਦੇਖ ਮਰਦਾਨਿਆ ਕੌਣ ਆ? ਮਰਦਾਨਾ ਕਹਿੰਦਾ ਮਹਾਰਾਜ ਇਹ ਤਾਂ ਉਹੀ ਮੁੰਡਾ ਜਾਪਦਾ ਜਿਹਦੇ ਕੋਲ ਆਪਾਂ ਰਾਤ ਕੱਟੀ। ਗੁਰੂ ਜੀ ਕਹਿੰਦੇ ਦੇਖ ਇਹ ਵਾਹਿਗੁਰੂ ਦੀ ਵਡਿਆਈ ਹੈ, ਕੱਲ੍ਹ ਤਾਂ ਇਹ ਕੀੜਿਆਂ ਵਾਂਗੂ ਤੁਛ ਸੀ, ਅੱਜ ਇਹ ਰਾਜਾ ਬਣ ਗਿਆ ਹੈ। ਇੱਕ ਛਿਨ ਦੇ ਅੰਦਰ ਜਿਹੜਾ ਪਰਮੇਸ਼ੁਰ ਆ, ਛਿਨਵੇਂ ਨੀਚ ਕੀਤ ਕੋ ਰਾਜ ਦੇ ਦਿੰਦਾ ਹੈ। ਐਸਾ ਹੈ ਗਰੀਬਾਂ ਨੂੰ ਨਵਾਜਣ ਵਾਲਾ ਮੇਰਾ ਵਾਹਿਗੁਰੂ। ਜਿਸ ਮਨੁੱਖ ਦਾ ਵਾਹਿਗੁਰੂ ਨੂੰ ਗੁਣ ਹੀ ਗੁਣ ਦਿਸਦਾ ਹੈ, ਜੇ ਗੁਣ ਪ੍ਰਬਲ ਹੋਣ ਤੇ ਔਗੁਣ ਨਿਗਾਹ ਨਹੀਂ ਆਉਂਦੇ। ਜਿਹੜਾ ਬੰਦਾ ਕਿਸੇ ਨੂੰ, ਜਿਸ ਬੰਦੇ ਨੂੰ ਕੋਈ ਨਿਗਾਹ ਹੇਠ ਨਹੀਂ ਲਿਆਉਂਦਾ, ਜੇ ਉਹ ਬੰਦਾ ਭਗਤੀ ਕਰਨ ਲੱਗ ਪਵੇ ਤੇ ਉਹ ਬੰਦੇ ਦੀ ਸਾਰੀ ਦੁਨੀਆਂ 'ਚ ਮਸ਼ਹੂਰੀ ਹੋ ਜਾਂਦੀ ਹੈ। ਜਿਸ ਜੀਵ ਦੇ ਉੱਤੇ ਮੇਰਾ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਉਹਦੇ ਪਾਪਾਂ ਪੁੰਨਾਂ ਦਾ ਹਿਸਾਬ ਕਿਤਾਬ ਧਰਮ ਰਾਜ ਫਿਰ ਨਹੀਂ ਵੇਖਦਾ। ਉਹਨੂੰ ਕਹਿੰਦਾ ਵੀ ਇਹਨੂੰ ਵਾਹਿਗੁਰੂ ਦੀ ਭਗਤੀ ਕਰਨ ਵਾਲਾ, ਇਸ ਕਰਕੇ ਵੀ ਇਹ ਸਾਧੂਆਂ ਦਾ ਸੇਵਕ ਹੈ, ਨਾਮ ਬਾਣੀ ਵਿੱਚ ਰੰਗਿਆ ਰਹਿੰਦਾ, ਇਹਦਾ ਸਾਰਾ ਲੇਖਾ ਹੀ ਧਰਮ ਰਾਜ ਨੇ ਪਾੜ ਦਿੱਤਾ ਹੈ। ਇਹ ਜੀਵਾਤਮਾ ਤੇ ਪਿੰਡ ਸਰੀਰ, ਇਹ ਸਾਰੀ ਰਾਸ ਪੂੰਜੀ ਵਾਹਿਗੁਰੂ ਦੀ ਦਿੱਤੀ ਹੋਈ ਅਸੀਂ ਆਪਣੀ ਸਮਝ ਲਈ ਆ, ਇਹ ਸਭ ਕੁਝ ਜੋ ਮਿਲਿਆ ਵਾਹਿਗੁਰੂ ਦਾ ਹੈ। ਪਰਮੇਸ਼ਰ ਘਟਾਂ ਘਟਾਂ ਵਿੱਚ ਪੂਰਨ ਅਤੇ ਵਿਆਪਕ ਹੈ। ਇਹ ਸੰਸਾਰ ਦੀ ਬਣਤਰ ਵਾਹਿਗੁਰੂ ਨੇ ਆਪ ਬਣਾਈ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਮੈਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਵੇਖ ਵੇਖ ਕੇ ਜਿਉਂਦਾ ਹਾਂ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਮਨ ਸਰਬ ਕੋ ਨਾਥ। ਪੰਚਮ ਪਾਤਸ਼ਾਹ 11ਵੀਂ ਅਸ਼ਟਪਦੀ ਦੀ 5ਵੀਂ ਪੌੜੀ ਵਿੱਚ ਫਰਮਾਉਂਦੇ ਹਨ ਕਿ ਜੀਵ ਦੀ ਤਾਕਤ ਇਹਦੇ ਆਪਣੇ ਹੱਥ ਵਿੱਚ ਨਹੀਂ, ਤਾਕਤ ਮਗਰੋਂ ਆ ਰਹੀ ਹੈ। ਜਿਵੇਂ ਬਿਜਲੀ ਇਹ ਮਗਰੋਂ ਆ ਰਹੀ, ਜੇ ਮਗਰੋਂ ਕਰੰਟ ਬੰਦ ਹੋ ਜੇ ਤੇ ਮਸ਼ੀਨਾਂ ਸਾਰੀਆਂ ਸੁੰਨ ਹੋ ਜਾਂਦੀਆਂ। ਇਸੇ ਤਰ੍ਹਾਂ ਜਿਹੜਾ ਸਰੀਰਕ ਬਲ ਹੈ, ਆਤਮਾ ਦਾ ਬਲ ਹੈ, ਇਹ ਪਰਮੇਸ਼ੁਰ ਵਾਹਿਗੁਰੂ ਦੇ ਹੱਥ ਵਿੱਚ ਹੈ। ਜਿਹਨੂੰ ਬਖਸ਼ਿਸ਼ ਕਰਦਾ ਹੈ ਉਹਦੇ ਵਿੱਚ ਦੁਆਰਾ ਇਹ ਸਾਰਾ ਪ੍ਰਕਾਸ਼ਮਾਨ ਹੁੰਦਾ ਹੈ।
ਕਰਨ ਕਰਾਵਨ ਸਰਬ ਕੋ ਨਾਥ,
ਨਾਥ ਕਹਿੰਦੇ ਮਾਲਕ ਸਵਾਮੀ ਨੂੰ। ਜਿਹੜਾ ਸਵਾਮੀ ਵਾਹਿਗੁਰੂ ਹੈ ਉਹ ਸਾਰੇ ਕਰਤੱਬਾਂ ਦੇ ਕਰਨ ਵਾਲਾ ਹੈ।
ਆਗਿਆਕਾਰੀ ਬਪਰਾ ਜੀਓ,
ਇਹ ਵਿਚਾਰਾ ਜੀਵ ਕੀ ਹੈ, ਇਹ ਤੇ ਹਰੀ ਦੇ ਹੁਕਮ ਵਿੱਚ ਚੱਲਣ ਵਾਲਾ ਹੈ। ਜਿਹੜਾ ਸਤਬਚਨੀ ਹੋ ਕੇ ਹੁਕਮ ਵਿੱਚ ਚੱਲਦਾ ਹੈ ਉਹ ਸੁਖ ਪਾਉਂਦਾ ਹੈ, ਜੇ ਨਾ ਕੋਈ ਹੁਕਮ ਮੰਨੇ ਤਾਂ ਫਿਰ ਕਿਹੜਾ ਫਰਕ ਪੈ ਚੱਲਿਆ ਹੈ। ਕਿਉਂਕਿ ਪਰਮਾਤਮਾ ਵਾਹਿਗੁਰੂ ਐਸਾ ਬੇਅੰਤ ਹੈ ਕਿ ਉਸ ਦੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜੋ ਤਿਸ ਭਾਵੈ ਸੋਈ ਹੁਣ ਥੀਓ,
ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਹ ਹੀ ਹੁੰਦਾ ਹੈ।
ਸਭ ਨੂੰ ਊਚ ਨੀਚ ਮੈਂ ਬਸੈ।
ਕਦੇ ਇਹ ਜੀਵ ਉੱਚੀਆਂ ਜੂਨਾਂ ਵਿੱਚ ਚਲਾ ਜਾਂਦਾ, ਉੱਚੇ ਸਥਾਨਾਂ ਦਾ ਮਾਲਕ ਬਣ ਜਾਂਦਾ ਹੈ, ਕਦੇ ਨੀਵੀਆਂ ਜੂਨਾਂ ਵਿੱਚ ਆ ਜਾਂਦਾ ਹੈ।
ਬਾਬੂ ਸੋਗ ਹਰਖ ਰੰਗ ਹੱਸੈ।
ਕਦੇ ਸੋਗ ਵਿੱਚ ਇਸ ਦਾ ਮਨ ਚਲਾ ਜਾਂਦਾ, ਕਦੇ ਹਰਖ ਕਹੀਏ ਖੁਸ਼ੀ ਵਿੱਚ ਆ ਜਾਂਦਾ ਹੈ ਅਤੇ ਹੱਸਦਾ ਹੈ, ਘਰ ਦੀਆਂ ਰੰਗ ਰਲੀਆਂ ਮਾਣਦਾ ਹੋਇਆ।
ਬਾਬੂ ਨਿੰਦ ਚਿੰਦ ਵਿਵਹਾਰ,
ਕਈ ਵਾਰ ਇਹ ਨਿੰਦਿਆ ਕਰਦਾ ਹੈ ਤੇ ਕਈ ਵਾਰ ਉਸਤੀ ਦਾ ਵਿਹਾਰ ਕਰਦਾ ਹੈ। ਜਾਂ ਨਿੰਦ ਚਿੰਦ ਕਹਿੰਦੇ ਨੇ ਵੀ ਜਿਵੇਂ ਰੋਟੀ ਰਾਟੀ ਪਾਣੀ ਧਾਣੀ, ਇਸ ਤਰ੍ਹਾਂ ਨਿੰਦਿਆ ਨੁੰਦਿਆ, ਇਹ ਨਿੰਦਿਆ ਕਰਨ ਦੀ ਸੋਚਦਾ ਹੈ ਤੇ ਨਿੰਦਿਆ ਕਰਦਾ ਹੈ, ਨਿੰਦਿਆ ਦਾ ਵਿਵਹਾਰ ਕਰਨ ਲੱਗ ਪੈਂਦਾ ਹੈ।
ਆਕਾਸ਼ ਪਿਆਲ,
ਕਦੇ ਉਹ ਮੈਣੇ ਉੱਚਾ ਚੜ ਜਾਂਦਾ ਹੈ, ਕਦੇ ਆਕਾਸ਼ ਦੀ ਤਰ੍ਹਾਂ ਉੱਚਾ ਉੱਠਦਾ ਹੈ, ਕਦੇ ਪਤਾਲ ਥੱਲੇ ਡਿੱਗ ਪੈਂਦਾ ਹੈ, ਫਿਕਰਾਂ ਵਿੱਚ ਗਮਾਂ ਵਿੱਚ ਸੋਚਾਂ ਵਿੱਚ, ਤੇ ਕਈ ਵਾਰ ਉੱਚੀਆਂ ਉੱਚੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਕਰਦਾ ਹੈ।
ਬੇਤਾ ਬ੍ਰਹਮ ਵਿਚਾਰ,
ਕਈ ਵਾਰ ਸ਼ਾਸਤਰਾਂ ਦਾ ਵੇਤਾ ਹੋ ਕੇ ਬ੍ਰਹਮ ਦੀ ਵਿਚਾਰ ਕਰਦਾ ਹੈ ਪਰਮੇਸ਼ਰ ਦੇ ਨਾਮ ਦੀ।
ਨਾਨਕ ਆਪ ਮਿਲਾ ਵਣਹਾਰ,
ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਣ ਵਾਲਾ ਹੈ।
ਪ੍ਰਭੂ ਨ੍ਰਿਤ ਕਰੇ ਬਹੁ ਭਾਂਤ,
ਕਈ ਵਾਰ ਇਹ ਜੀਵ ਨੱਚਦਾ ਹੈ, ਖੁਸ਼ੀਆਂ ਦੇ ਸਮੇਂ ਆਉਂਦੇ ਨੇ, ਵਿਆਹਾਂ ਸ਼ਾਦੀਆਂ ਦੇ ਵਿੱਚ ਭਾਵ ਭੱਜਿਆ ਫਿਰਦਾ ਹੈ।
ਪ੍ਰਭੂ ਸੋਏ ਰਹੇ ਦਿਨ ਰਾਤ,
ਕਈ ਵਾਰ ਰਾਤ ਦਿਨ ਸੁੱਤਾ ਹੀ ਰਹਿੰਦਾ ਹੈ, ਭਾਵ ਮੋਹ ਮਮਤਾ ਦੀ ਨੀਂਦ ਵਿੱਚ ਸੁੱਤਾ ਰਹਿੰਦਾ, ਇਹਨੂੰ ਰੱਬ ਚੇਤੇ ਨਹੀਂ ਆਉਂਦਾ।
ਪ੍ਰਭੂ ਮਹਾ ਕ੍ਰੋਧ ਵਿਕਰਾਲ,
ਕਦੇ ਬਹੁਤ ਭਾਰੀ ਗੁੱਸੇ ਦੇ ਵਿੱਚ ਬਕਰਾਲ ਕਹੀਏ ਭਿਆਨਕ ਰੂਪ ਦਿਸਣ ਲੱਗ ਪੈਂਦਾ ਹੈ, ਡਰਾਉਣਾ ਰੂਪ ਹੈ ਇਸ ਦਾ ਜਦੋਂ ਗੁੱਸੇ 'ਚ ਆਉਂਦਾ, ਘਰ ਦੇ ਜੀਵਾਂ ਨੂੰ ਹੀ ਬਹੁਤ ਭਿਆਨਕ ਦਿਸਦਾ ਹੈ।
ਸਰਬ ਕੀ ਹੋਤ ਰਵਾਲ,
ਕਈ ਵਾਰ ਨਿਮਰਤਾ ਵਿੱਚ ਆ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ।
ਪ੍ਰਭੂ ਹੋਏ ਬਹਿ ਬੜ ਰਾਜਾ,
ਅਤੇ ਕਈ ਵਾਰ ਬਹੁਤ ਵੱਡਾ ਰਾਜਾ ਬਣ ਬੈਂਦਾ ਹੈ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ।
ਪ੍ਰਭੂ ਭਿਖਾਰੀ ਨੀਚ ਕਾ ਸਾਜਾ,
ਅਤੇ ਕਈ ਵਾਰ ਭਿਖਾਰੀ ਕਹੀਏ ਮੰਗਤਿਆਂ ਵਾਂਗੂ ਨੀਵਾਂ ਸਾਂਗ ਬਣਾ ਲੈਂਦਾ ਹੈ।
ਪ੍ਰਭੂ ਆਪ ਕੀਰਤ ਨਹੀਂ ਆਵੇ,
ਤੇ ਕਈ ਵਾਰ ਇਹ ਜਿਹੜਾ ਜੀਵ ਹੈ ਆਪਣਾ ਜਸ ਕਰਾਉਣ ਵਿੱਚ ਲੱਗਾ ਰਹਿੰਦਾ ਕਿ ਮੇਰੀ ਕਿਵੇਂ ਨਾ ਕਿਵੇਂ ਮਹਿਮਾ ਹੋਵੇ,
ਭਲਾ ਭਲਾ ਕਹਾਵੇ।
ਕਈ ਵਾਰ ਇਹ ਆਪਣੇ ਆਪ ਨੂੰ ਚੰਗਾ ਕਮਾਉਣ ਵਾਸਤੇ ਕਈ ਕਈ ਸਾਧਨ ਕਰਦਾ ਹੈ।
ਜੋ ਪ੍ਰਭ ਰੱਖੇ ਤਿਨਹੀ ਰਹੇ,
ਸੱਚ ਤਾਂ ਇਹ ਹੈ ਕਿ ਜਿਵੇਂ ਪ੍ਰਭੂ ਜੀਵ ਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਰਹਿਣਾ ਪੈਂਦਾ ਹੈ।
ਗੁਰ ਪ੍ਰਸਾਦ ਨਾਨਕ ਸੱਚ ਕਹੇ,
ਗੁਰੂ ਜੀ ਦੀ ਕਿਰਪਾ ਦੁਆਰਾ ਗੁਰੂ ਅਰਜਨ ਦੇਵ ਜੀ ਸੱਚੀ ਗੱਲ ਕਹਿੰਦੇ ਹਨ।
ਪ੍ਰਭੂ ਹੋਏ ਪੰਡਿਤ ਕਰੇ ਬਖਿਆਨ,
ਕਈ ਵਾਰ ਇਹ ਪੰਡਿਤ ਬਣ ਕੇ ਵੇਦਾਂ ਸ਼ਾਸਤਰਾਂ ਦਾ ਉਪਦੇਸ਼ ਕਰਦਾ ਹੈ, ਬਖਿਆਨ ਕਹੀਏ ਕਥਾ ਕਰਦਾ ਹੈ।
ਪ੍ਰਭੂ ਮੋਨ ਧਾਰੀ ਲਾਵੇ ਧਿਆਨ,
ਕਈ ਵਾਰ ਇਹ ਮੋਨੀ ਸਾਧੂ ਬਣ ਜਾਂਦਾ, ਚੁੱਪ ਧਾਰਨ ਕਰ ਲੈਂਦਾ ਕਿ ਮਾਂ 12 ਬਰਸ ਦਾ ਮੋਨ ਹੈ, 12 ਵਰੇ ਕਿਸੇ ਨਾਲ ਗੱਲ ਨਹੀਂ ਕਰਨੀ, ਅਤੇ ਧਿਆਨ ਲਾ ਕੇ ਸਮਾਧੀ ਲਾ ਕੇ ਬੈਠ ਜਾਂਦਾ ਹੈ।
ਪ੍ਰਭੂ ਤਟ ਤੀਰਥ ਇਸ਼ਨਾਨ,
ਤੇ ਕਈ ਵਾਰ ਇਹਦਾ ਇਹ ਸੰਕਲਪ ਹੁੰਦਾ ਕਿ ਕਿਸੇ ਨਦੀ ਦੇ ਕਿਨਾਰੇ ਬੈਠ ਕੇ ਨਾਮ ਜਪਿਆ ਜਾਵੇ। ਤਟ ਕਹਿੰਦੇ ਨੇ ਕਿਨਾਰੇ ਨੂੰ, ਤੀਰਥਾਂ ਦੇ ਕਿਨਾਰੇ, ਗੰਗਾ ਜਮਨਾ ਗੋਦਾਵਰੀ ਸਰਸਵਤੀ, ਜਾਂ ਕਿਸੇ ਸਰੋਵਰ ਦੇ ਕੰਢੇ ਬੈਠਦਾ ਹੈ, ਨਾਲੇ ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਨਾਲੇ ਉੱਥੇ ਬੈਠ ਕੇ ਰੱਬ ਨੂੰ ਚੇਤੇ ਕਰਦਾ ਹੈ।
ਪ੍ਰਭੂ ਸਿੱਧ ਸਾਧਕ ਮੁਖ ਗਿਆਨ,
ਕਈ ਵਾਰ ਇਹ ਸਿੱਧ ਬਣ ਜਾਂਦਾ ਹੈ, ਕਈ ਵਾਰ ਸਾਧਕ ਜਿਗਿਆਸੂ ਹੋ ਕੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਥਨ ਕਰਦਾ ਹੈ।
ਪ੍ਰਭੂ ਕੀੜ ਹਸਤ ਪਤੰਗ ਹੋਏ ਜੀਆ,
ਕਈ ਵਾਰ ਇਹ ਕੀੜੇ ਨੀਵੇਂ ਤੇ ਹਾਥੀ, ਹਸਤ ਕਹਿੰਦੇ ਹਾਥੀ ਨੂੰ, ਪਤੰਗ ਕਹਿੰਦੇ ਪਤੰਗਿਆਂ ਨੂੰ, ਕਈ ਵਾਰ ਇਸ ਜੀਵ ਨੇ ਕੀੜਿਆਂ ਦੀਆਂ ਜੂਨਾਂ ਭੋਗੀਆਂ, ਕਈ ਵਾਰ ਹਾਥੀ ਬਣਿਆ, ਕਈ ਵਾਰ ਪਤੰਗਿਆਂ ਦੀਆਂ ਜੂਨਾਂ ਵਿੱਚ ਗਿਆ ਹੈ।
ਅਨੇਕ ਜੋਨ ਭਰਮੈ ਭਰਮੀਆ,
ਇੱਦਾਂ ਅਨੇਕਾਂ ਜੂਨਾਂ ਵਿੱਚ ਇਸ ਨੇ ਭਰਮਣ ਕੀਤਾ ਹੈ, ਗਿਣੀਆਂ ਨਹੀਂ ਜਾਂਦੀਆਂ ਜੂਨਾਂ, ਕਿੰਨੀ ਵਾਰ ਇਹਨਾਂ ਜੂਨਾਂ ਦੇ ਵਿੱਚ ਪੈ ਪੈ ਕੇ ਆਇਆ ਹੈ।
ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ,
ਇਹ ਜੀਵ ਬਰੂਪੀਆਂ ਵਾਂਗ ਕਈ ਰੂਪ ਵਿਖਾਉਂਦਾ ਹੈ, ਕਈਆਂ ਕੇ ਬਾਪ ਕਈਆਂ ਕੇ ਬੇਟੇ, ਕਈ ਵਾਰ ਇਹ ਬਾਪ ਬਣਦਾ ਹੈ, ਉਹ ਮਰ ਕੇ ਫੇਰ ਪੁੱਤਰ ਪੋਤਰੇ ਪੜੋਤੜੇ ਹੋ ਕੇ ਜੰਮ ਪੈਂਦਾ ਹੈ।
ਜੋ ਕਬ ਭਾਵੇ ਤਿਵੇਂ ਨਚਾਵੇ।
ਜਿਵੇਂ ਪਰਮੇਸ਼ੁਰ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਜੀਵ ਨੂੰ ਨਾਚ ਨਚਾਉਂਦਾ ਹੈ। ਜੀਵ ਨੱਚਦਾ ਹੈ ਜੂਨਾ ਵਿੱਚ।
ਜੋ ਤਿਸ ਭਾਵੇ ਸੋਈ ਹੋਏ।
ਹੁੰਦਾ ਤਾਂ ਉਹ ਹੈ ਜੋ ਪ੍ਰਭੂ ਪਰਮੇਸ਼ੁਰ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
ਨਾਨਕ ਦੂਜਾ ਅਵਰ ਨ ਕੋਏ।
ਗੁਰੂ ਪਾਤਸ਼ਾਹ ਜੀ ਫਰਮਾਉਂਦੇ ਉਸ ਪਰਮੇਸ਼ੁਰ ਤੋਂ ਬਿਨਾਂ ਭਾਈ ਪੂਰਨ ਸਮਰਥਾਵਾਨ ਹੋਰ ਕੋਈ ਨਹੀਂ।
ਸਭ ਨੂੰ ਸਾਧ ਸੰਗਤ ਇਹੋ ਪਾਵੇ।
ਕਈ ਵਾਰ ਇਸ ਜੀਵ ਨੂੰ ਸਾਧ ਸੰਗਤ ਵਿੱਚ ਬਹਿਣ ਦਾ ਮੌਕਾ ਬਣ ਜਾਂਦਾ ਹੈ।
ਉਸ ਸਥਾਨ ਤੇ ਬਾਹਰ ਨਾ ਆਵੇ।
ਉਥੋਂ ਫਿਰ ਕਈਆਂ ਨੂੰ ਨਾਮ ਦਾ ਹੁਲਾਰਾ ਤੇ ਰੰਗ ਲੱਗ ਜਾਂਦਾ ਹੈ। ਕਥਾ ਕੀਰਤਨ ਨਾਲ ਪ੍ਰੇਮ ਹੋ ਜਾਂਦਾ। ਫਿਰ ਸਾਧ ਸੰਗਤ ਛੱਡ ਕੇ ਦੁਨੀਆਂ ਦੇ ਧੰਦਿਆਂ ਵੱਲ ਇਹ ਜੀਵ ਨਹੀਂ ਆਉਂਦਾ। ਜਿਹੜਾ ਦੁਨੀਆਂ ਦੇ ਧੰਦਿਆਂ ਤੋਂ ਉੱਚਾ ਉੱਠ ਜਾਂਦਾ ਮੁੜ ਕੇ ਜੰਮਣ ਮਰਨ ਤੇ 84 ਦੇ ਗੇੜਾਂ ਤੋਂ ਬਚ ਜਾਂਦਾ ਹੈ। ਜਿਵੇਂ ਅਸੀਂ ਦੁਨੀਆਂ 'ਚ ਤਰੱਕੀ ਕਰਨ ਵਾਸਤੇ ਅੱਠੇ ਪਹਿਰ ਕੰਮ ਵੱਲ ਧਿਆਨ ਰੱਖਦੇ ਹਾਂ, ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਰੋਟੀ ਪਾਣੀ ਦਾ ਵਸੀਲਾ ਬਣ ਗਿਆ ਉਹਨਾਂ ਨੇ ਹੋਰ ਕੰਮ ਛੱਡ ਕੇ ਰੱਬ ਦੀ ਬੰਦਗੀ ਦਾ ਅਸਲੀ ਕੰਮ ਪਕੜ ਲਿਆ। ਉਧਰ ਹੀ ਆਪਣਾ ਬਾਕੀ ਦਾ ਸਮਾਂ ਲਾਉਂਦੇ ਹਨ।
ਅੰਤਰ ਹੋਏ ਗਿਆਨ ਪ੍ਰਗਾਤ।
ਸਾਧ ਸੰਗਤ ਦੇ ਪ੍ਰਤਾਪ ਕਰਕੇ ਬਾਣੀ ਦਾ ਅਭਿਆਸ ਹੋਣ ਕਰਕੇ ਉਹਨਾਂ ਦੇ ਹਿਰਦੇ ਵਿੱਚ ਗਿਆਨ ਦਾ ਚਾਨਣਾ ਹੋ ਜਾਂਦਾ ਹੈ।
ਉਸੇ ਸਥਾਨ ਕਾ ਨਹੀਂ ਬਿਨਾਸ।
ਫਿਰ ਉਹ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਜਿਹੜੀ ਅਵਸਥਾ ਜਿਹੜੀ ਜਗ੍ਹਾ ਦਾ ਕਦੀ ਬਿਨਾਸ਼। ਕਹਿੰਦੇ ਸਾਧ ਸੰਗਤ ਬੈਕੁੰਠੇ ਆਹੇ। ਜਿਹੜਾ ਬੈਕੁੰਠ ਹੈ ਸੱਚਖੰਡ ਹੈ ਉਹ ਨਾਸ਼ ਤੋਂ ਰਹਿਤ ਹੈ। ਤੇ ਜਿੱਥੇ ਵੀ ਵਾਹਿਗੁਰੂ ਦੀ ਭਗਤੀ ਹੋਵੇ ਹਰੀ ਜਸ ਹੋਵੇ ਉਹੀ ਸਾਧ ਸੰਗਤ ਹੀ ਸੱਚਖੰਡ ਹੈ। ਸਾਧ ਸੰਗਤ ਸੱਚਖੰਡ ਹੈ। ਵਾਹਿਗੁਰੂ ਦਾਸ ਜੀ ਲਿਖਦੇ ਸਾਡੇ ਲਈ ਤੇ ਸਾਧ ਸੰਗਤ ਦਾ ਥਾਂ ਸੱਚਖੰਡ ਹੈ। ਕਿਉਂ ਮਰਨ ਦੇ ਬਾਅਦ ਤੇ ਕੋਈ ਕੋਈ ਸੱਚਖੰਡ ਵਿੱਚ ਜਾਂਦਾ। ਇਸ ਸੱਚਖੰਡ ਵਿੱਚ ਕੋਈ ਵੀ ਆ ਸਕਦਾ ਹੈ।
ਮਨ ਤਨ ਨਾਮ ਰਤੇ ਇੱਕ ਰੰਗ।
ਸਾਧ ਸੰਗਤ ਦੇ ਬਲ ਕਰਕੇ ਜਿਹੜੇ ਜੀਵ ਤਨੋ ਮਨੋ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਨਾਮ ਵਿੱਚ ਲੀਨ ਰਹਿੰਦੇ ਹਨ,
ਸਦਾ ਬਸੇ ਪਾਰ ਬ੍ਰਹਮ ਕੈ ਸੰਗ,
ਉਹ ਹਮੇਸ਼ਾ ਹਮੇਸ਼ਾ ਪਰਮੇਸ਼ਰ ਵਾਹਿਗੁਰੂ ਦੇ ਅੰਗ ਸੰਗ ਵਸਦੇ ਹਨ। ਸਦਾ ਅੰਗ ਸੰਗੇ ਅਭੰਗੰਗ ਬੇਪੂਟੇ।
ਕਿਉਂ ਜਲ ਮਹਿ ਜਲ ਆਏ ਖਟਾਨਾ।
ਨਾਮ ਦੀ ਬਰਕਤ ਕਰਕੇ ਉਹ ਜੀਵ ਵਾਹਿਗੁਰੂ ਵਿੱਚ ਏਦਾਂ ਲਵਲੀਨ ਹੋ ਜਾਂਦੇ ਹਨ ਜਿਵੇਂ ਨਦੀਆਂ ਦਾ ਪਾਣੀ ਸਮੁੰਦਰ ਵਿੱਚ ਆ ਕੇ ਪੈਂਦਾ ਹੈ।
ਜੋਤੀ ਸੰਗ ਜੋਤ ਸਮਾਨਾ।
ਇਸੇ ਤਰ੍ਹਾਂ ਉਹ ਮਨੁੱਖ ਦੀ ਜੋਤੀ ਪਰਮੇਸ਼ਰ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਜਿਵੇਂ ਬਰਫ਼ ਪਾਣੀ ਦੀ ਬਰਫ਼ ਬਣ ਜਾਂਦੀ ਠੰਡ ਕਰਕੇ ਜਦੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਬਰਫ਼ ਨੂੰ ਛੂੰਹਦੀਆਂ ਨੇ ਉਹ ਬਰਫ਼ ਢਲ ਕੇ ਪਾਣੀ ਬਣ ਜਾਂਦੀ ਹੈ। ਸੂਰਜ ਕਿਨ ਮਿਲੇ ਜਲ ਕਾ ਜਲ ਹੂਆ ਉਹ ਬਰਫ਼ ਪਾਣੀ ਦਾ ਰੂਪ ਹੋ ਜਾਂਦੀ। ਇਸੇ ਤਰ੍ਹਾਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਪੰਜਵੇਂ ਪਾਤਸ਼ਾਹ ਬਲਾਵਲ ਰਾਗ ਵਿੱਚ ਫਰਮਾਉਂਦੇ ਜਦੋਂ ਕਿਸੇ ਦੀ ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀ ਹੈ ਜੋ ਜਨ ਭਾਉ ਭਗਤ ਕਿਸ ਜਨ ਹੈ ਤਾਕੋ ਅਚਰਜ ਗਾਹੋ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੇ ਜਿਉਂ ਢੁੱਲ ਮਿਲੇ ਉਹ ਜਲਾਹੋ। ਭਗਤ ਕਬੀਰ ਜੀ ਕਥਨ ਕਰਦੇ ਨੇ ਕਿ ਜਿਸ ਪ੍ਰਕਾਰ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਇਸੇ ਤਰ੍ਹਾਂ ਰੱਬ ਦੀ ਬੰਦਗੀ ਕਰਦਾ ਕਰਦਾ ਕਬੀਰ ਜੁਲਾਇਆ ਰੱਬ ਦਾ ਰੂਪ ਹੋ ਗਿਆ ਹੈ। ਇਹਦੇ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ।
ਮਿਟ ਗਏ ਗਵਨ ਪਾਏ ਵਿਸਰਾਮ।
84 ਲੱਖ ਜੂਨਾਂ ਦਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਹਰੀ ਦਾ ਸੇਵਕ ਹੈ ਉਹ ਹਰੀ ਦਾ ਹੀ ਰੂਪ ਹੈ, ਪਰਮਾਤਮਾ ਦਾ ਹੀ ਰੂਪ ਹੈ। ਮਨੁੱਖ ਮਾਨ ਹੁਕਾ ਕਰ ਰੂਪ ਨ ਜਾਣ ਮਿਲੀ ਨ ਮਾਣੇ ਮਾਨ। ਤੁਸੀਂ ਉਸ ਨੂੰ ਬੰਦਾ ਕਰਕੇ ਸਮਝਦੇ ਹੋ, ਜੇ ਤੁਸੀਂ ਉਸ ਨੂੰ ਪਰਮੇਸ਼ਰ ਰੂਪ ਕਰਕੇ ਜਾਣੋ ਤਾਂ ਤੁਸੀਂ ਵੀ ਬ੍ਰਹਮ ਰੂਪ ਹੋ ਜਾਓ। ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ ਫਿਲ ਸਲਲੇ ਸਲਲ ਸਮਾਏਂਦਾ। ਜਿਵੇਂ ਪਾਣੀ ਦੇ ਉੱਤੇ ਲਹਿਰਾਂ ਉੱਠਦੀਆਂ ਨੇ ਪਰ ਲਹਿਰਾਂ ਤੇ ਪਾਣੀ ਦਾ ਹੀ ਰੂਪ ਹੁੰਦੀਆਂ ਨੇ। ਜਿਵੇਂ ਝੱਗ ਤੇ ਬੁਲਬਲੇ ਹਨ ਪਰ ਹੈ ਪਾਣੀ ਦਾ ਰੂਪ, ਇਸੇ ਤਰ੍ਹਾਂ ਮਾਇਆ ਦੀ ਉਪਾਧੀ ਕਰਕੇ ਪਰਮੇਸ਼ਰ ਤੋਂ ਸਾਰਾ ਜਗਤ ਬਣਿਆ। ਜਗਤ ਦੇ ਭਲੇ ਵਾਸਤੇ ਸੰਤ ਮਹਾਤਮਾ ਬ੍ਰਹਮ ਗਿਆਨੀ ਰਿਸ਼ੀ ਮੁਨੀ ਪਰਮਾਤਮਾ ਭੇਜਦਾ ਹੈ। ਜਿਹੜੇ ਨਾਮ ਜਪ ਕੇ ਆਪ ਤਰਦੇ ਨੇ, ਜਿਹੜੇ ਉਹਨਾਂ ਦੀ ਸੰਗਤ ਵਿੱਚ ਆਉਂਦੇ ਉਹਨਾਂ ਨੂੰ ਵੀ ਤਾਰਦੇ ਹਨ।
ਨਾਨਕ ਪ੍ਰਭ ਕੈ ਸਦ ਕੁਰਬਾਨ।
ਐਸੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਅਸੀਂ ਕੁਰਬਾਨ ਜਾਂਦੇ ਹਾਂ, ਅਸੀਂ ਬਲਹਾਰ ਜਾਂਦੇ ਹਾਂ, ਅਸੀਂ ਵਾਰਨੀ ਜਾਂਦੇ ਹਾਂ। ਸੋ ਬੇਅੰਤ ਭਾਰੀ ਮਹਿਮਾ ਹੈ ਇਸ ਬਾਣੀ ਦੀ। ਜਿਹੜਾ ਵੀ ਸਿੱਖ ਸ਼ਰਧਾ ਦੇ ਨਾਲ ਇਸ ਬਾਣੀ ਦਾ ਨਿਤਨੇਮ ਕਰਦਾ ਹੈ,
ਲੋਕ ਤੁਹੀ ਬਖਸ਼ਾਂ ਆਪੋ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ
ਗਰੀਬ ਨਵਾਜ ਪਾਤਸ਼ਾਹ ਦੇ ਪਾਸ ਇੱਕ ਸਿੱਖ ਆਇਆ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਵੋ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਕਿ ਭਾਈ ਸਿੱਖ ਬਣਨਾ ਬੜਾ ਔਖਾ ਹੈ, ਸਿੱਖੀ ਵਿੱਚ ਨਿਭਣਾ ਸੁਖੱਲਾ ਨਹੀਂ, ਜਰਾ ਵਿਚਾਰ ਕਰ ਲਾ ਆਪਣੇ ਮਨ ਨਾਲ। ਨਹੀਂ ਮਹਾਰਾਜ, ਮੇਰੇ 'ਤੇ ਜ਼ਰੂਰ ਕਿਰਪਾ ਕਰੋ। ਚੰਗਾ, ਫਿਰ ਇੱਕ ਸਾਡਾ ਕੰਮ ਕਰ, ਬਾਅਦ ਵਿੱਚ ਤੈਨੂੰ ਸਿੱਖ ਬਣਾਵਾਂਗੇ। ਆ ਤੇਰੇ ਪਿੰਡ ਦੇ ਲਾਗੇ ਹੀ ਇੱਕ ਸਾਡਾ ਸਿੱਖ ਰਹਿੰਦਾ ਹੈ, ਉਸ ਨੂੰ ਜਾ ਕੇ ਇਹ ਸਾਡਾ ਹੁਕਮਨਾਮਾ ਦੇ। ਪਰ ਇੱਕ ਗੱਲ ਕਰੀਂ, ਪਹਿਲੇ 100 ਰੁਪਈਆ ਲੈ ਲਵੀਂ ਅਤੇ ਫਿਰ ਹੁਕਮਨਾਮਾ ਦੇਵੀਂ। ਸਤਿਬਚਨ ਮਹਾਰਾਜ ਲੈ ਕੇ ਸਤਿਗੁਰੂ ਜੀ ਦਾ ਹੁਕਮ ਚੱਲ ਪਿਆ। ਸਿੱਖ ਦਾ ਘਰ ਪੁੱਛ ਕੇ ਪੁੱਜਿਆ, ਸਿੱਖ ਨੂੰ ਬੜੀ ਖੁਸ਼ੀ ਹੋਈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਭੇਜਿਆ ਹੈ। ਪਰ 100 ਰੁਪਈਆ ਪਹਿਲੇ ਲੈ ਲੈਣਾ ਜਦੋਂ ਕੰਨਾਂ ਵਿੱਚ ਸੁਣਿਆ ਤਾਂ ਸਿੱਖ ਉਦਾਸ ਨਹੀਂ ਹੋਇਆ, ਬੜੇ ਪ੍ਰੇਮ ਨਾਲ ਪਲੰਗ ਉੱਤੇ ਸਿੱਖ ਨੂੰ ਬਿਠਾ ਕੇ ਜਲ ਪਾਣ ਪੁੱਛ ਕੇ ਆਪ ਕੁਝ ਸਮਾਨ ਬਾਜ਼ਾਰ ਵੇਚ ਕੇ 100 ਰੁਪਈਆ ਲਿਆ ਕੇ ਸਿੱਖ ਦੇ ਚਰਨਾਂ ਵਿੱਚ ਰੱਖਿਆ, ਹੁਕਮਨਾਮਾ ਲੈ ਕੇ ਮੱਥੇ ਨੂੰ ਲਾਇਆ, ਸਿਰ 'ਤੇ ਚਾੜਿਆ, ਪ੍ਰਸੰਨ ਹੋਇਆ। ਜਦ ਪੜ੍ਹਿਆ ਤਾਂ ਇਹ ਲਿਖਿਆ ਕਿ 500 ਰੁਪਈਆ ਸੇਵਾ ਵਾਸਤੇ ਭੇਜ। ਜਿਸ ਵੇਲੇ ਇੰਨੀ ਗੱਲ ਪੜ੍ਹੀ ਤਾਂ ਮਨ ਵਿੱਚ ਚਿੰਤਾ ਵੀ ਹੋਈ ਅਤੇ ਖੁਸ਼ੀ ਵੀ ਹੋਈ ਕਿ ਸਤਿਗੁਰੂ ਜੀ ਨੇ ਆਪਣਾ ਜਾਣ ਕੇ ਮੇਰੇ ਪਾਸੋਂ ਸੇਵਾ ਮੰਗੀ ਹੈ, ਪਰ ਘਰ ਵਿੱਚ ਤਾਂ ਧਨ ਹੈ ਨਹੀਂ, ਬਾਹਰ ਨਿਕਲਿਆ ਹੈ। ਇੱਕ ਡਿੰਡਵੀ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ ਕਿ ਅੱਜ ਸ਼ਾਮਾਂ ਨੂੰ ਮਸਕੀਨੀਏ ਪਹਿਲਵਾਨ ਦੀ ਕੁਸ਼ਤੀ ਹੈ, ਜਿਹੜਾ ਢਾ ਲਵੇਗਾ ਉਹਨੂੰ 1000 ਰੁਪਈਆ ਮਿਲੇਗਾ, ਜਿਹੜਾ ਢਹਿ ਜਾਵੇਗਾ ਉਸਨੂੰ 500। ਸਿੱਖ ਨੇ ਵਿਚਾਰਿਆ ਅਤੇ ਕੰਮ ਬੜਾ ਵਧੀਆ ਬਣਿਆ, ਢਹਿ ਹੀ ਜਾਵਾਂਗੇ ਨਾ, ਰੁਪਈਆ 500 ਤੇ ਹੱਥ ਆਵੇਗਾ, ਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ। ਚੱਲ ਪਿਆ ਵਾਹੋ ਦਾਹੀ ਜਿੱਥੇ ਦੰਗਲ ਪੈਣਾ ਸੀ, ਦਵਾਦਵ ਕਾਲਾ ਤੁਰਿਆ ਜਾਂਦਾ, ਰਾਹ 'ਚ ਖੂਹ ਆ ਗਿਆ, ਜਾਂਦੇ ਜਾਂਦੇ ਦਾ ਗਲਾ ਸੁੱਕ ਗਿਆ। ਕਹਿੰਦਾ ਪਰਾਂ ਹਟ ਜਾਓ, ਪਹਿਲਾਂ ਮੈਨੂੰ ਪਾਣੀ ਪੀ ਲੈਣ ਦਿਓ। ਉੱਥੇ ਦੇਵਨੇਤ ਨਾਲ ਉਹੀ ਪਹਿਲਵਾਨ ਇਸ਼ਨਾਨ ਕਰ ਰਿਹਾ ਸੀ, ਦੰਡ ਬੈਠਕਾਂ ਮਾਰ ਰਿਹਾ ਸੀ। ਉਸਨੇ ਕਿਹਾ ਵੀ ਤੈਨੂੰ ਇੰਨੀ ਕਾਹਦੀ ਕਾਲੀ ਹੈ? ਕਹਿੰਦਾ ਤੁਹਾਨੂੰ ਪਤਾ ਨਹੀਂ, ਅੱਜ ਮਸਕੀਨੀਏ ਦੀ ਕੁਸ਼ਤੀ ਆ ਅਤੇ ਮੈਂ ਉਹਨੂੰ ਢਾਉਣ ਵਾਸਤੇ ਜਾ ਰਿਹਾ। ਉਹ ਪਹਿਲਵਾਨ ਨੇ ਕਿਹਾ ਵੀ ਕਿਉਂ ਅਜਾਈ ਮੋਟੇ ਮਰਦਾਂ, ਤੂੰ ਤੇ ਇੱਕ ਚਪੇੜ ਨਹੀਂ ਸਹਿਣੀ? ਕਹਿੰਦਾ ਇਸ ਗੱਲ ਦਾ ਮੈਨੂੰ ਵੀ ਪਤਾ, ਪਰ ਮੈਂ ਆਪਣੇ ਸਵਾਮੀ ਦਾ ਕਾਰਜ ਕਰਨਾ ਹੈ, ਗੁਰੂ ਦੀ ਸੇਵਾ ਵਿੱਚ ਜੇ ਮੇਰੇ ਪ੍ਰਾਣ ਵੀ ਚਲੇ ਜਾਣ ਤਾਂ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ, ਮੈਂ ਦੇਣਾ ਸੇਵਾ ਵਾਸਤੇ 500 ਰੁਪਈਆ, ਮੇਰੇ ਪਾਸ ਧਨ ਕੋਈ ਨਹੀਂ। ਮੈਂ ਇਹ ਵਿਉਂਤ ਸੋਚੀ ਵੀ ਚਲੋ ਜੇ ਢਹਿ ਜਾਵਾਂਗੇ ਤਾਂ 500 ਤਾਂ ਮਿਲੇਗਾ ਨਾ,
ਸੇਵਾ ਵਿੱਚ ਦੇ ਦਿਆਂਗੇ, ਜੇ ਮਰ ਵੀ ਜਾਵਾਂਗੇ ਤੇ ਖੈਰ ਮੈਰ ਹੈ। ਮਸਕੀਨੀ ਦਾ ਮਨ ਦਰਵੀ ਭੂਤ ਹੋ ਗਿਆ। ਉਹਨੇ ਕਿਹਾ ਜਿਹੜਾ ਆਪਣੇ ਗੁਰੂ ਤੋਂ ਆਪਾਂ ਨਿਸ਼ਾਵਰ ਕਰਨਾ ਜਾਣਦਾ ਹੈ, ਭਾਈ ਧੰਨ ਹੈ ਇਹ ਸਿੱਖ, ਤੂੰ ਫਿਕਰ ਨਾ ਕਰ, ਮੈਂ ਹੀ ਮਸਕੀਨੀਆਂ ਪਹਿਲਵਾਨ ਹਾਂ, ਦੋ ਚਾਰ ਵੇਰਾਂ ਹੇਠਾਂ ਉੱਤੇ ਹੋ ਕੇ ਮੈਂ ਖੁਦ ਹੀ ਢਹਿ ਜਾਵਾਂਗਾ, ਤੂੰ ਫਿਕਰ ਨਾ ਕਰ। ਜਿਸ ਵੇਲੇ ਘੋਲ ਸ਼ੁਰੂ ਹੋ ਗਏ, ਬੜੀ ਪਬਲਿਕ ਦੇਖਣ ਵਾਸਤੇ ਆਈ, ਵੇਖਣ ਵਾਲੇ ਕਹਿੰਦੇ ਵੀ ਉਹ ਸੁੱਕਾ ਜਿਹਾ ਸਿੱਖ ਕਿੱਥੋਂ ਆ ਗਿਆ, ਹੈਰਾਨ ਸਨ। ਪਰ ਵਹਿੰਦਿਆਂ ਵਹਿੰਦਿਆਂ ਜਦੋਂ ਕੁਸ਼ਤੀ ਸ਼ੁਰੂ ਹੋਈ, ਦਾ ਪੇਚ ਬੜੇ ਲੱਗੇ, ਆਖਰਕਾਰ ਮਸਕੀਨੀਆਂ ਆਪ ਹੀ ਹੇਠਾਂ ਢਹਿ ਪਿਆ, ਲੋਕਾਂ ਨੇ ਤਾੜੀ ਮਾਰ ਦਿੱਤੀ। 500 ਦੀ ਥਾਂ ਤੇ 1000 ਰੁਪਈਆ ਸਿੱਖ ਨੂੰ ਮਿਲ ਗਿਆ, 500 ਮਸਕੀਨੀਏ ਨੂੰ ਮਿਲ ਗਿਆ। ਬੜਾ ਪ੍ਰਸੰਨ ਚਿੱਤ ਹੋਇਆ। ਪਰ ਪਹਿਲਵਾਨ ਮਸਕੀਨੀਆਂ ਕਹਿੰਦਾ ਵੀ ਸਿੱਖਾ, ਮੈਨੂੰ ਆਪਣੇ ਗੁਰੂ ਦਾ ਦਰਸ਼ਨ ਤਾਂ ਕਰਵਾ। ਪਹਿਲਵਾਨ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ, ਸਿੱਖ ਨੂੰ ਨਾਲ ਲੈ ਕੇ ਜਿਸ ਵੇਲੇ ਸਤਿਗੁਰੂ ਜੀ ਵੱਲ ਚੱਲੇ ਤਾਂ ਇੱਧਰ ਸ਼ਾਂਤੀ ਦੇ ਪੁੰਜ, ਧਰਤੀ ਦੀ ਧੀਰਜ ਭਾਵੇਂ ਡੋਲ ਜਾਵੇ ਪਰ ਸਤਿਗੁਰੂ ਜੀ ਦੀ ਧੀਰਜ ਅਡੋਲ ਹੈ। ਸਤਿਗੁਰੂ ਜੀ ਸੁਖਮਣੀ ਸਾਹਿਬ ਦੀ ਰਚਨਾ ਕਰ ਰਹੇ ਹਨ, ਪੁੱਛਦਿਆਂ ਪਛਾਉਂਦਿਆਂ ਗੁਰੂ ਜੀ ਦੇ ਚਰਨਾਂ ਵਿੱਚ ਆ ਨਮਸਕਾਰ ਕੀਤੀ ਤਾਂ ਸਤਿਗੁਰੂ ਜੀ ਨੇ ਗਰਭ ਪ੍ਰਹਾਰਕ ਵਾਕ ਮਸਕੀਨੀਏ ਨੂੰ ਆਉਂਦਿਆਂ ਇਸ ਪ੍ਰਕਾਰ ਕਿਹਾ, ਹੇ ਮਸਕੀਨੀਆਂ ਪਹਿਲਵਾਨ, ਸੁਖੀ ਵਸ, ਭਾਈ ਧੰਨ ਹੈ ਤੇਰੇ ਵਿੱਚ ਬਲ ਹੁੰਦਿਆਂ ਤੂੰ ਆਪਣੇ ਹੰਕਾਰ ਨੂੰ ਛੁਪੋ ਕੇ, ਹੇ ਮਸਕੀਨੀਆਂ ਪਹਿਲਵਾਨ, ਸੁਖੀ ਵਸ, ਭਾਈ ਧੰਨ ਹੈ ਤੇਰੇ ਵਿੱਚ ਬਲ ਹੁੰਦਿਆਂ ਤੂੰ ਆਪਣੇ ਹੰਕਾਰ ਨੂੰ ਛੁਪੋ ਕੇ ਇਸ ਸਿੱਖ ਦੀ ਮਦਦ ਕੀਤੀ ਹੈ, ਧੰਨ ਹੈ ਤੂੰ। ਤੂੰ ਆਪਣਾ ਆਪ ਨਿਵਿਰਤ ਕਰਕੇ ਤਲੇ ਮੈਣਾ ਹੇਠਾਂ ਹੋ ਗਏ, ਆਪਣਾ ਬਲ ਨਹੀਂ ਵਿਖਾਇਆ। ਭਾਈ ਜਿਉਂਦਾ ਰਹੋ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਉਹ ਵੀ ਲੋਕ ਹਨ ਜਿਨ੍ਹਾਂ ਅੰਦਰ ਬਲ ਵੀ ਨਹੀਂ ਹੁੰਦਾ, ਫਿਰ ਵੀ ਹੰਕਾਰ ਗਰਭ ਕਰਦੇ ਹਨ। ਇਸ ਜਗਤ ਵਿੱਚ ਵੱਡੇ ਵੱਡੇ ਰਾਵਣ ਵਰਗੇ ਅਤੇ ਹੋਰ ਬੜੇ ਬੜੇ ਅਭਿਮਾਨੀ ਦੁਰਯੋਧਨ ਵਰਗੇ ਹੰਕਾਰੀ ਹੋਏ ਹਨ, ਜੋ ਆਪਣੇ ਗਰਭ ਹੰਕਾਰ ਕਰਕੇ ਹੀ ਗਲ ਗਏ, ਨਾਸ ਹੋ ਗਏ, ਕੋਈ ਨਾਮੋ ਨਿਸ਼ਾਨ ਬਾਕੀ ਨਹੀਂ ਰਿਹਾ। ਜਿਹੜੇ ਹੰਕਾਰੀ ਜੀਵ ਹਨ ਉਹ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਸਾਰਿਆਂ ਦੀ ਕਲਿਆਣ ਵਾਸਤੇ ਸਾਂਝਾ ਉਪਦੇਸ਼ ਹੈ, ਵੱਡੇ ਵੱਡੇ ਜਿਹੜੇ ਹੰਕਾਰੀ ਪੁਰਸ਼ ਹਨ, ਵੱਡੇ ਵੱਡੇ ਅਹੰਕਾਰੀ ਆ, ਨਾਨਕ ਗਰਭ ਗਲੇ ਉਹ ਹੰਕਾਰ ਵਿੱਚ ਹੀ ਗਲਦੇ ਹਨ। ਸੁਖੀ ਬਸੇ ਮਸਕੀਨੀਆਂ, ਹੇ ਭਾਈ ਜਿਨ੍ਹਾਂ ਦੇ ਅੰਦਰ ਮਸਕੀਨੀ ਭਾਵ, ਗਰੀਬੀ ਹੈ, ਨਿਮਰਤਾ ਆਦਿ ਗੁਣ ਨੂੰ ਜਿਸਨੇ ਧਾਰਿਆ ਹੈ, ਆਪਣਾ ਹੰਕਾਰ ਨਿਵਿਰਤ ਕੀਤਾ ਹੈ ਅਤੇ ਸਾਰਿਆਂ ਦੇ ਚਰਨਾਂ ਦੀ ਧੂੜ ਹੋਏ ਹਨ, ਭਾਵ ਨਿਮਰਤਾ ਭਾਵ ਧਾਰ ਕੇ ਆਪ ਨਿਵਾਰ ਤਲੇ, ਆਪਾ ਭਾਵ ਨਿਵਿਰਤ ਕੀਤਾ ਤਲੇ ਮੈਣੇ ਹੇਠਾਂ ਆਪਣੇ ਆਪ ਨੂੰ ਸਾਰਿਆਂ ਨਾਲੋਂ ਸਮਝਦੇ ਹਨ, ਉਹਨਾਂ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ। ਪਰ ਜਿਹੜੇ ਹੰਕਾਰ ਕਰਦੇ ਹਨ ਉਹ ਮਰਦੇ ਜੰਮਦੇ ਮਾਤਾ ਦੇ ਗਰਭ ਵਿੱਚ ਹੀ ਗਲਦੇ ਰਹਿੰਦੇ ਹਨ। ਕਮਰ ਕਤਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਕੀਜੇ ਨਾਨਕਾ ਮਤ ਫਿਰ ਆਵੇ ਭਾਰ। ਉਹ ਹੰਕਾਰ ਵਿੱਚ ਗਰਭ ਵਿੱਚ ਹੀ ਗਲ ਜਾਂਦੇ ਹਨ, ਹੰਕਾਰੀ ਪੁਰਸ਼ ਜੰਮਦੇ ਹੀ ਨਹੀਂ। ਸਾਡੇ ਹੰਕਾਰ ਨੂੰ ਦੂਰ ਕਰਨ ਲਈ ਉਪਦੇਸ਼ ਦਿੰਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਰਾਜ ਭਾਗ ਚੌਧਰ ਦਾ ਹੰਕਾਰ ਹੈ,
ਜਿਹੜਾ ਮਨੁੱਖ ਨਰਕ ਪਾਤੀ ਨਰਕਾਂ ਵਿੱਚ ਪਾਤੀ ਮਹਿਣੇ ਪਵੇਗਾ, ਉਹਦਾ ਪਾਤੀ ਮਹਿਣੇ ਪਤਨ ਹੋਵੇਗਾ, ਨਰਕਾਂ ਵਿੱਚ ਜ਼ਰੂਰ ਡਿੱਗੇਗਾ, ਨਰਕਾਂ ਦਾ ਦੁੱਖ ਭੋਗੇਗਾ, ਅਤੇ ਮੁੜ ਕੇ ਉਹਦਾ ਜਨਮ ਸਵਾਨ ਕੁੱਤੇ ਦਾ ਹੋਵੇਗਾ। ਇਹੋ ਜਿਹੇ ਜੀਵ ਜਿਹੜੇ ਹਨ, ਜਿਨ੍ਹਾਂ ਦੇ ਅੰਦਰ ਬਹੁਤਾ ਹੀ ਹੰਕਾਰ ਹੈ, ਇੱਕ ਦੂਸਰੇ ਨੂੰ ਵਾਢੂ ਟੁੱਕੂ ਕਰਦੇ ਰਹਿੰਦੇ ਹਨ, ਭਾਵ ਜਿਵੇਂ ਕੁੱਤਾ ਭੌਂਕਦਾ ਹੈ, ਕੁੱਤਾ ਵੱਢ ਖਾਂਦਾ ਹੈ, ਐਸਾ ਸੁਭਾਅ ਜਿਨ੍ਹਾਂ ਜੀਵਾਂ ਦਾ ਹੈ, ਉਹ ਜੀਵ ਨਰਕਾਂ ਵਿੱਚ ਪੈਣਗੇ। ਨਰਕ ਭੋਗ ਕੇ ਕੁੱਤੇ ਦੀ ਜੂਨ ਭੋਗਣੀ ਪਵੇਗੀ ਉਹਨਾਂ ਨੂੰ।
ਜੋ ਜਨਮ ਜੋ ਬਲਵੰਤ,
ਜਿਹੜਾ ਬੰਦਾ ਇਹ ਸਮਝਦਾ ਵੀ ਮੇਰੇ ਵਰਗੀ ਜਵਾਨੀ ਕਿਸੇ ਵਿੱਚ ਹੋਰ ਆਈ ਹੀ ਨਹੀਂ, ਮੈਂ ਹੀ ਸਾਰਿਆਂ ਨਾਲੋਂ ਜਵਾਨ ਹਾਂ, ਮੈਂ ਹੀ ਸੁੰਦਰ ਹਾਂ,
ਉਹ
ਐਸਾ ਜਵਾਨੀ ਦਾ ਹੰਕਾਰ ਕਰਨ ਵਾਲਾ, ਜਵਾਨੀ ਦੀ ਮਸਤੀ ਵਿੱਚ ਗਰੀਬਾਂ ਨੂੰ ਦੁਖੀ ਕਰਨ ਵਾਲਾ ਬੰਦਾ ਮਰ ਕੇ ਗੰਦਗੀ ਦਾ ਕੀੜਾ ਬਣਦਾ ਹੈ। ਜਿਹੜਾ ਆਪਣੇ ਆਪ ਨੂੰ ਬੜਾ ਸ਼ੁਭ ਕਰਮੀ ਕਹਾਉਂਦਾ ਹੈ ਕਿ ਮੇਰੇ ਵਰਗੇ ਸ੍ਰਿਸ਼ਟ ਕਰਮਾਂ ਦੀ ਪਾਲਣਾ ਕਰਨ ਵਾਲਾ ਹੋਰ ਕੋਈ ਹੈ ਹੀ ਨਹੀਂ, ਉਹ ਪ੍ਰਾਣੀ ਜੰਮਦਾ ਹੈ ਮਰਦਾ ਹੈ 84 ਲੱਖ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ ਹੈ, ਭਾਵ ਭਟਕਦਾ ਰਹਿੰਦਾ ਹੈ। ਜਿਹੜਾ ਬੰਦਾ ਧਨ ਕਹੀਏ ਮਾਇਆ ਤੇ ਭੂਮਿਕਾ ਕਹੀਏ ਜ਼ਮੀਨ ਦਾ ਹੰਕਾਰ ਕਰਦਾ ਕਿ ਮੇਰੇ ਕੋਲ ਕਈ ਮੁਰੱਬੇ ਹਨ, ਉਹ ਮੂਰਖ ਹੈ, ਅਗਿਆਨੀ ਹੈ, ਅੰਨਾ ਅਗਿਆਨੀ ਹੈ, ਜਿਸ ਦੇ ਅੰਦਰ ਧਨ ਦਾ ਤੇ ਜ਼ਮੀਨ ਦਾ ਹੰਕਾਰ ਹੈ। ਮੇਰਾ ਵਾਹਿਗੁਰੂ ਜਿਨ੍ਹਾਂ ਜੀਵਾਂ ਉੱਤੇ ਮਿਹਰ ਦਇਆ ਬਖਸ਼ਿਸ਼ ਕਰਕੇ ਮਨ ਵਿੱਚ ਨਿਮਰਤਾ ਭਾਵ ਵਸਾ ਦਿੰਦਾ ਹੈ, ਜਿਨ੍ਹਾਂ ਦਾ ਮਨ ਨਿਮਰੀ ਭੂਤ ਹੋ ਜਾਂਦਾ ਹੈ, ਸਾਰਿਆਂ ਦੇ ਚਰਨਾਂ ਦੀ ਧੂੜ, ਗਰੀਬੀ ਗਦਾ ਹਮਾਰੀ, ਨਿਮਰਤਾ ਵਾਲੇ ਲੋਕ ਇੱਥੇ ਸੁਖੀ ਅਤੇ ਪ੍ਰਲੋਕ ਵਿੱਚ ਮੁਕਤ ਹੁੰਦੇ ਹਨ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ, ਵਿਵੇ ਮੁਕਤੀ ਦਾ ਸੁਖ ਮਾਣਦੇ ਹਨ। ਜਿਹੜਾ ਆਦਮੀ ਧਨਾੜ ਹੋ ਕੇ ਹੰਕਾਰ ਕਰਦਾ ਹੈ, ਉਹਦੇ ਨਾਲ ਤਾਂ ਕੱਖ ਵੀ ਨਹੀਂ ਜਾਣਾ, ਕੱਖ ਵੀ ਇੱਥੇ ਛੱਡ ਕੇ ਚਲੇ ਜਾਵੇਗਾ, ਤੀਲੇ ਜਿੰਨਾ ਵੀ ਨਾਲ ਨਹੀਂ ਖੜ ਸਕਦਾ। ਜਿਹਦੇ ਕੋਲ ਬਹੁਤੇ ਮਨੁੱਖ ਨੇ, ਫੌਜਾਂ ਹਨ, ਸੈਨਾ ਹੈ, ਉਸ ਦੀ ਆਸ ਕਰਦਾ ਵੀ ਮੇਰੀ ਮਦਦ ਕਰੇਗੀ। ਪਤਾ ਨਹੀਂ ਕਦੋਂ ਉਹ ਸਮਾਂ ਆ ਜਾਵੇ ਜਦੋਂ ਪਲ ਮਾਤਰ ਦੇ ਅੰਦਰ ਹੀ ਉਹ ਸਾਰੀ ਸੈਨਾ ਨਾਸ ਹੋ ਜਾਵੇ, ਕੋਈ ਮਦਦ ਨਹੀਂ ਕਰ ਸਕੇਗੀ। ਜਿਹੜਾ ਆਪਣੇ ਆਪ ਨੂੰ ਸਾਰਿਆਂ ਨਾਲੋਂ ਬਲਸ਼ਾਲੀ ਸਮਝਦਾ ਹੈ ਕਿ ਵਧੇਰੇ ਬਲ ਹੈ ਮੇਰੇ ਵਿੱਚ, ਉਹ ਪ੍ਰਾਣਾਂ ਦੇ ਵਿਯੋਗ ਵੇਲੇ ਇੱਕ ਛਿਣ ਦੇ ਅੰਦਰ ਸਵਾਹ ਹੋ ਜਾਵੇਗਾ, ਜਿਸ ਵੇਲੇ ਉਹਦੇ ਸਰੀਰ ਨੂੰ ਫੂਕ ਦਿੱਤਾ। ਜਿਹੜਾ ਕਿਸੇ ਨੂੰ ਪੱਲੇ ਨਹੀਂ ਬੰਨਦਾ, ਭਾਵ ਮਿਸਦਾ ਹੀ ਕੁਝ ਨਹੀਂ ਆਪਣੇ ਹੰਕਾਰ ਦੇ ਵਿੱਚ, ਭਾਵ ਜਿਹਦੇ ਅੰਦਰ ਬਹੁਤਾ ਹੀ ਹੰਕਾਰ ਵੱਧ ਗਿਆ ਹੈ, ਧਰਮ ਰਾਜਾ ਉਹਦੀ ਬੜੀ ਖਰਾਬੀ ਕਰੇਗਾ, ਭਾਵ ਉਹਨੂੰ ਬੜਾ ਭਾਰੀ ਕਸ਼ਟ ਦੇਵੇਗਾ, ਤਰ੍ਹਾਂ ਤਰ੍ਹਾਂ ਦੇ ਦੁੱਖ ਦੇਵੇਗਾ। ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਅੰਦਰੋਂ ਹੰਕਾਰ ਚਲਾ ਜਾਂਦਾ ਹੈ,
ਨਾਨਕ
ਉਹ ਪ੍ਰਾਣੀ ਇੱਥੋਂ ਦੀ ਗੱਲ ਛੱਡੋ, ਇੱਥੇ ਵੀ ਤੇ ਉੱਥੇ ਪ੍ਰਲੋਕ ਵਿੱਚ ਵੀ ਪ੍ਰਵਾਨ ਹੋ ਜਾਂਦੇ ਹਨ। ਕਰੋੜਾਂ ਧਾਰਮਿਕ ਕੰਮ ਪਿਆ ਕਰੇ ਅਤੇ ਬੜੀ ਭਾਰੀ ਹਉਮੈ ਜਿਹਦੇ ਮਨ ਅੰਦਰ ਆ ਜਾਵੇ। ਕਰਮ ਜਿਉਂ ਜਿਉਂ ਕਰਦਾ ਹੈ ਤਿਉਂ ਤਿਉਂ ਹੰਕਾਰੀ ਹੁੰਦਾ ਹੈ ਜਿਹੜਾ ਬੰਦਾ। ਇੱਕ ਬੰਨੇ ਸੇਵਾ ਕਰ ਰਿਹਾ, ਦੂਜੇ ਬੰਨੇ ਆਕੜੀ ਜਾ ਰਿਹਾ ਹੈ। ਭਾਵੇਂ ਕਿੰਨਾ ਕੰਮ ਕਰਦਾ ਕਰਦਾ ਥੱਕ ਟੁੱਟ ਵੀ ਜਾਵੇ, ਉਹਦੇ ਸਾਰੀ ਕੀਤੀ ਸੇਵਾ ਵਿਅਰਥ ਚਲੀ ਜਾਵੇਗੀ। ਜਿਹੜਾ ਪੁਰਸ਼ ਤਪੱਸਿਆ ਬੜੀ ਕਰਦਾ ਪਰ ਉਹਦਾ ਹੰਕਾਰ ਵੀ ਕਰਦਾ ਕਿ ਮੇਰੇ ਵਰਗਾ ਤਪੀਆ ਕੌਣ ਹੈ। ਐਸਾ ਜੀਵ ਮੁੜ ਮੁੜ ਕੇ ਨਰਕਾਂ ਸੁਰਗਾਂ ਦੇ ਵਿੱਚ ਉਤਰੇਗਾ, ਭਾਵ ਜੰਮੇ ਮਰੇਗਾ। ਅਨੇਕਾਂ ਸਾਧਨਾਂ ਦੇ ਕਰਨ ਨਾਲ ਵੀ ਮਨ ਦਰਵੀ ਭੂਤ ਭਾਵ ਕੋਮਲ ਨਹੀਂ ਹੋਇਆ, ਜਿਸ ਦੇ ਮਨ ਅੰਦਰ ਕਿਰਪਾ ਨਹੀਂ ਆਈ। ਐਸਾ ਮਨੁੱਖ ਵਾਹਿਗੁਰੂ ਦੀ ਦਰਗਾਹ ਵਿੱਚ ਕਿਵੇਂ ਗਮਨ ਕਰੇਗਾ, ਕਿਵੇਂ ਜਾਵੇਗਾ। ਜਿਹੜਾ ਆਪਣੇ ਆਪ ਨੂੰ ਸਾਰਿਆਂ ਤੋਂ ਚੰਗਾ ਕਹਾਉਂਦਾ ਹੈ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਭਲਾਈ ਉਹਦੇ ਲਾਗੇ ਵੀ ਨਹੀਂ ਆਉਂਦੀ, ਭਾਵ ਉਹ ਬੁਰਾ ਹੀ ਰਹਿੰਦਾ ਹੈ। ਜਿਸ ਦਾ ਮਨ ਸਾਰਿਆਂ ਦੀ ਚਰਨ ਧੂੜੀ ਬਣ ਜਾਂਦਾ ਹੈ। ਉਸ ਪ੍ਰਾਣੀ ਦੀ ਸੋਏ ਮਹਿਣੇ ਸੋਭਾ ਨਿਰਮਲ ਕਹੀਏ ਪਵਿੱਤਰ ਹੈ। ਜਿੰਨਾ ਚਿਰ ਬੰਦਾ ਸਮਝਦਾ ਵੀ ਮੇਰੇ ਤੋਂ ਹੀ ਸਾਰਾ ਕਾਰੋਬਾਰ ਚੱਲ ਰਿਹਾ ਹੈ, ਉਹਨਾਂ ਚਿਰ ਇਸ ਨੂੰ ਕੋਈ ਸੁੱਖ ਨਹੀਂ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਸਾਜ ਏਕ ਨਹੀਂ ਸਰੈ। ਜਦੋਂ ਇਹ ਸਮਝ ਲੈਂਦਾ ਵੀ ਮੈਂ ਹੀ ਸਭੋ ਕੁਝ ਕਰਨ ਕਰਾਉਣ ਵਾਲਾ ਹਾਂ, ਉਹਨਾਂ ਚਿਰ ਮਾਤਾ ਦੇ ਗਰਭ ਵਿੱਚ ਆਉਂਦਾ ਜਾਂਦਾ ਜੰਮਦਾ ਮਰਦਾ ਹੈ। ਜਦੋਂ ਸਮਝਦਾ ਵੀ ਆਹ ਮੇਰਾ ਵੈਰੀ ਹੈ, ਆਹ ਮੇਰਾ ਸੱਜਣ ਹੈ, ਜਿੰਨਾ ਚਿਰ ਵੈਰ ਭਾਵ ਮਿੱਤਰ ਭਾਵ ਮਨ ਵਿੱਚ ਹੈ ਉਹਨਾਂ ਚਿਰ ਇਹ ਇਕਾਗਰ ਹੋ ਕੇ ਅਸਥਿਰ ਨਹੀਂ ਹੋ ਸਕਦਾ, ਸਵੈ ਸਰੂਪ ਵਿੱਚ ਨਹੀਂ ਟਿਕ ਸਕਦਾ। ਜਿੰਨਾ ਚਿਰ ਮੋਹ ਮਾਇਆ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਚਿਰ ਲਗਾਤਾਰ ਧਰਮ ਰਾਜ ਇਸ ਨੂੰ ਸਜਾਵਾਂ ਦਿੰਦਾ ਰਹਿੰਦਾ ਹੈ। ਵਾਹਿਗੁਰੂ ਦੀ ਮਿਹਰ ਦੁਆਰਾ ਜੰਮਣ ਮਰਨ ਦੇ ਬੰਧਨ ਟੁੱਟਦੇ ਹਨ।
ਗੁਰਪ੍ਰਸਾਦ ਨਾਨਕ
ਕੋਈ ਨਿਸ਼ਾਨੀ ਦੱਸੋ, ਉਦੋਂ ਹਉਮੈ ਛੁੱਟ ਜਾਂਦੀ ਹੈ। ਹਉਮੈ ਜਾਈ ਤਾਂ ਕੰਤ ਸੁਮਾਈ, ਜਦੋਂ ਹਉਮੈ ਚਲੇ ਜਾਵੇਗੀ ਫਿਰ ਵਾਹਿਗੁਰੂ ਵਿੱਚ ਉਭੇਦ ਹੋਵੇਗਾ। ਜਿੰਨਾ ਚਿਰ ਹਉਮੈ ਹੈ ਕੁਝ ਵੀ ਪਿਆ ਕਰੇ, ਵਾਹਿਗੁਰੂ ਦੇ ਦਰਵਾਜ਼ੇ ਉਹਨਾਂ ਚਿਰ ਇਸ ਲਈ ਬੰਦ ਹਨ। ਹਜ਼ਾਰ ਰੁਪਈਆ ਕਮਾ ਲਵੇ ਤੇ ਕਹਿੰਦਾ ਲੱਖ ਕਮਾ ਕੇ ਫਿਰ ਸਾਹ ਲੈਣਾ ਹੈ। ਮਨ ਨੂੰ ਤ੍ਰਿਪਤੀ ਤਾਂ ਆਉਂਦੀ ਹੀ ਨਹੀਂ, ਮਾਇਆ ਦੇ ਪਿੱਛੇ ਹੋਰ ਹੋਰ ਦੌੜਦਾ ਹੈ, ਕੋਈ ਚੌਧਰ ਦੇ ਪਿੱਛੇ ਕਿ ਸਾਰਿਆਂ ਨੂੰ ਜਿੱਤ ਲਵਾਂ। ਸਿਕੰਦਰ ਕਿੱਡਾ ਵੱਡਾ ਬਾਦਸ਼ਾਹ ਹੋਇਆ ਹੈ। ਇੱਕ ਵਾਰ ਉਸਨੇ ਸਮੁੰਦਰ ਤੇ ਚੜ੍ਹਾਈ ਕਰ ਦਿੱਤੀ। ਸਾਗਰ ਨੇ ਅੱਗੋਂ ਹੀਰੇ ਮੋਤੀਆਂ ਦਾ ਥਾਲ ਲੈ ਕੇ ਭੇਟਾ ਕੀਤੀ ਸਿਕੰਦਰ ਦੀ। ਥੋੜੇ ਚਿਰ ਦੇ ਬਾਅਦ ਕਹਿੰਦਾ, ਐਡਾ ਵੱਡਾ ਸਮੁੰਦਰ ਹੋ ਕੇ ਮੇਰੇ ਨਾਲ ਝੇੜ ਕੀਤੀ ਆ, ਥੋੜੇ ਜਿਹੇ ਹੀਰੇ ਮੋਤੀ ਖਿੱਚ ਕੇ ਤੀਰ ਮਾਰਿਆ। ਤਾਂ ਉਸੇ ਵੇਲੇ ਸਮੁੰਦਰ ਨੇ ਕਿਹਾ, ਮਹਾਰਾਜ ਹੋਰ ਕੀ ਹੁਕਮ ਹੈ? ਕਹਿੰਦਾ, ਥੋੜੇ ਜਿਹੇ ਹੀਰੇ ਮੋਤੀ ਦਿੱਤੇ ਆ ਸੀ, ਛੱਲ ਮਾਰੀ ਕਿ ਸਾਰਾ ਕਿਨਾਰਾ ਹੀ ਹੀਰੇ ਮੋਤੀਆਂ ਨਾਲ ਭਰ ਗਿਆ। ਆਪਣੇ ਸਿਪਾਹੀਆਂ ਨੂੰ ਕਹਿੰਦਾ, ਮਨ ਮਰਜ਼ੀ ਦੇ ਚੁਗ ਲਵੋ। ਕਹਿੰਦਾ, ਹੁਣ ਪਾਉਣ ਵਾਸਤੇ ਵੀ ਕੋਈ ਭਾਂਡਾ ਦੇ। ਤਾਂ ਉਸ ਵੇਲੇ ਇੱਕ ਬੇੜੀ ਸਮੁੰਦਰ ਨੇ ਦਿੱਤੀ। ਕਹਿੰਦਾ, ਬੇੜੀ ਛੋਟੀ ਜੀ, ਸਾਰੇ ਨਹੀਂ ਆਉਣੇ। ਸਮੁੰਦਰ ਨੇ ਕਿਹਾ, ਪਾ ਕੇ ਤੇ ਵੇਖ, ਟੋਕਰੀਆਂ ਭਰ ਭਰ ਕੇ ਬੇੜੀ 'ਚ ਪਾਈ ਜਾਂਦੇ ਨੇ। ਸਮੁੰਦਰ ਨੇ ਕਿਹਾ, ਦੋ ਟੋਕਰੀਆਂ ਪਾਵੇਂਗਾ ਤੇ ਚੌਂ ਦੀ ਜਗ੍ਹਾ ਬਣੀ ਹੋਵੇਗੀ। ਉਹ ਸਾਰੇ ਹੀਰੇ ਮੋਤੀ ਪਾ ਤੇ ਬੇੜੀ ਫਿਰ ਵੀ ਨਾ ਭਰੀ। ਕਹਿਣ ਤੋਂ ਮੁਰਾਦ ਵੀ ਜਿਹੜਾ ਪ੍ਰਸ਼ਨਾਲੂ ਬੰਦਾ ਹੈ, ਉਹ ਬੇੜੀ ਦੀ ਤਰ੍ਹਾਂ ਉਸਦਾ ਪੇਟ ਨਹੀਂ ਭਰਦਾ। ਜਿੰਨਾ ਮਰਜ਼ੀ ਉਹਦੇ ਪਾਸ ਧਨ ਆ ਜਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ, ਤ੍ਰਿਪਤ ਨਹੀਂ ਆਉਂਦੀ, ਮਾਇਆ ਦੇ ਪਿੱਛੇ ਹਰ ਪ੍ਰਾਣੀ ਦੌੜਿਆ ਫਿਰਦਾ ਹੈ।
ਅਨਕ ਹੋਗਾ
ਮਾਇਆ ਨੂੰ ਪਾ ਕੇ ਫਿਰ ਵਿਸ਼ਿਆਂ ਦੇ ਰਸਾਂ ਨੂੰ ਭੋਗਦਾ ਹੈ। ਅਨੇਕ ਪ੍ਰਕਾਰ ਦੇ ਭੋਗਾਂ ਵਿੱਚ ਖਚਿਤ ਹੋ ਕੇ ਰੋਗੀ ਹੋ ਜਾਂਦਾ ਹੈ। ਭੋਗੰ ਤਾਂ ਰੋਗੰ ਰੱਜ ਦਾ ਨੀ, ਸਗੋਂ ਖਪ ਖਪ ਕੇ ਅੰਤ ਨੂੰ ਮੌਤ ਹੀ ਹੋ ਜਾਂਦੀ ਹੈ। ਸੰਤੋਖ ਤੋਂ ਬਿਨਾਂ ਹੇ ਗੁਰਸਿੱਖੋ, ਕਿਸੇ ਨੂੰ ਰੱਜ ਨਹੀਂ ਆਉਂਦਾ।
ਤਨ ਮਨੋਰਥ ਬ੍ਰਿਖੇ ਸਭ ਕਾਜਾ,
ਪਰ ਜੀਵ ਸੁਪਨੇ ਦੇ ਸੰਕਲਪਾਂ ਵਾਂਗੂ ਸਾਰਾ ਦਿਨ ਸਾਰੀ ਰਾਤ ਚਿੰਤਾ ਦੀ ਨਦੀ ਵਿੱਚ ਰੁੜਿਆ ਰਹਿੰਦਾ ਹੈ। ਜਿਵੇਂ ਸੁਪਨੇ ਦੇ ਸੰਕਲਪ ਵਿਅਰਥ ਹਨ, ਤਿਵੇਂ ਜ਼ਿੰਦਗੀ ਅਜਾਈ ਗਵਾ ਕੇ ਚਲਾ ਜਾਂਦਾ ਹੈ। ਨਾਮ ਵਿੱਚ ਪ੍ਰੇਮ ਕੀਤਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਪਰ ਇਹ ਤਾਂ ਕਿਸੇ ਵੱਡੇ ਭਾਗਾਂ ਵਾਲੇ ਨੂੰ ਪ੍ਰਾਪਤੀ ਹੁੰਦੀ ਹੈ। ਸਾਰੇ ਜਗਤ ਨੂੰ ਕਰਨ ਕਰਾਉਣ ਵਾਲਾ ਇੱਕ ਵਾਹਿਗੁਰੂ ਆਪ ਹੀ ਹੈ। ਐਸੇ ਅਕਾਲ ਪੁਰਖ ਨੂੰ ਹਮੇਸ਼ਾ ਹਮੇਸ਼ਾ ਗੁਰਦੇਵ ਹੁਕਮ ਕਰਦੇ ਹਨ, ਜਪਣਾ ਚਾਹੀਦਾ ਹੈ। ਪ੍ਰਭੂ ਸਾਰੇ ਜਗਤ ਨੂੰ ਕਰਨ ਵਾਲਾ ਹੈ, ਜੀਵਾਂ ਨੂੰ ਬਣਾਉਣ ਵਾਲਾ ਹੈ, ਉਹਨਾਂ ਤੋਂ ਕੰਮ ਕਰਵਾਉਣ ਵਾਲਾ ਹੈ। ਇਸ ਵਿਚਾਰੇ ਜੀਵ ਦੇ ਹੱਥ ਵਸ ਕੀ ਹੈ? ਉਹ ਤਿੰਨਾਂ ਕਾਲਾਂ ਵਿੱਚ ਹੀ ਜਗਤ ਨੂੰ ਪਾਲ ਰਿਹਾ ਹੈ। ਜਿਹੋ ਜਿਹੀ ਕੋਈ ਜੀਵ ਵਾਹਿਗੁਰੂ ਤੇ ਭਾਵਨਾ ਕਰਦਾ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਪ੍ਰਭੂ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਪਹਿਲਾਂ ਵੀ ਉਹੋ ਜਿਹੇ ਫਲ ਦਿੰਦਾ ਸੀ, ਹੁਣ ਵੀ ਦੇ ਰਿਹਾ, ਅਗਾਂਹ ਵੀ ਦਿੰਦਾ ਰਹੇਗਾ। ਜੋ ਵੀ ਜਗਤ ਦਾ ਪ੍ਰਪੰਚ ਵਾਹਿਗੁਰੂ ਨੇ ਕੀਤਾ, ਆਪਣੀ ਮੌਜ ਵਿੱਚ ਕੀਤਾ ਹੈ, ਆਪਣੇ ਆਨੰਦ ਵਿੱਚ ਕੀਤਾ ਹੈ। ਮਨਮੁਖ ਸਾਰਿਆਂ ਤੋਂ ਦੂਰ ਰਹਿੰਦਾ ਹੈ, ਗੁਰਮੁਖ ਸਾਰਿਆਂ ਦੇ ਅੰਗ ਸੰਗ ਲਾਗੇ ਹੈ। ਗੁਰਮੁਖਾਂ ਨੇ ਲਾਗੇ ਵੇਖਿਆ, ਮਨਮੁਖਾਂ ਨੇ ਦੂਰ ਜਾਣਿਆ ਹੈ। ਪ੍ਰਭੂ ਸਾਰੇ ਜੀਵਾਂ ਦੇ ਚੰਗੇ ਮਾੜੇ ਕਰਮ ਵੇਖਦਾ ਹੈ। ਅੱਖੀ ਵੇਖ ਕੇ ਦੁਖਨ ਦੇਖਤ ਹੈ, ਪਰ ਦੇਤ ਨਾ ਹਾਰੇ, ਫਿਰ ਵੀ ਰੋਜੀ ਬੰਦ ਨਹੀਂ ਕਰਦਾ। ਇਕਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੰਦਾ ਹੈ।
ਆਪੇ ਹੀ ਏਕਾ
ਕਰਕੇ ਇੱਕ ਰੂਪ ਹੈ ਅਤੇ ਸਰਗੁਣ ਸਰੂਪ ਹੋਣ ਕਰਕੇ ਅਨੇਕਾਂ ਰੂਪ ਧਾਰਨ ਕਰੀ ਬੈਠਾ ਹੈ। ਨਾ ਮਰਦਾ ਹੈ, ਨਾ ਕਿਤੇ ਜਾਂਦਾ ਹੈ, ਨਾ ਕਿਤੇ ਆਉਂਦਾ ਹੈ।
ਨਾਨਕ ਸਭ ਹੀ ਰਹਿਆ ਸਮਾਏ,
ਸਦਾ ਸਾਰੀਆਂ ਥਾਵਾਂ ਤੇ ਇੱਕੋ ਜਿਹਾ ਸਮਾਰਿਆ ਹੈ।
ਆਪ ਉਪਦੇਸ਼ਾ,
ਗੁਰੂ ਰੂਪ ਹੋ ਕੇ ਆਪ ਉਪਦੇਸ਼ ਦਿੰਦਾ ਹੈ, ਜਗਿਆਸੂ ਰੂਪ ਹੋ ਕਰਕੇ ਆਪ ਹੀ ਸਮਝਦਾ ਹੈ। ਆਪ ਹੀ ਸਾਰਿਆਂ ਨਾਲ ਰਚਿਆ ਕਹੀਏ ਮਿਲਿਆ ਹੋਇਆ ਹੈ, ਅੰਗ ਸੰਗ ਹੈ।
ਆਪ
ਆਪਣੇ ਪ੍ਰਪੰਚ ਦਾ ਵਿਸਥਾਰ ਉਸ ਵਾਹਿਗੁਰੂ ਨੇ ਆਪ ਹੀ ਕੀਤਾ ਹੈ। ਇਹ ਸਾਰਾ ਪ੍ਰਪੰਚ ਉਸ ਦਾ ਹੈ ਜਦੋਂ ਖੁਦ ਆਪ ਇਸ ਦਾ ਕਰਤਾ ਹੈ। ਦੱਸੋ ਖਾ ਉਸ ਵਾਹਿਗੁਰੂ ਤੋਂ ਵੱਖਰਾ ਵੀ ਕੁਝ ਹੋ ਰਿਹਾ ਹੈ। ਜਦੋਂ ਸਾਰੀਆਂ ਥਾਵਾਂ ਤੇ ਉਹਨਾਂ ਥਾਵਾਂ ਦੇ ਅੰਦਰ ਆਪ ਹੀ ਸਮਾ ਰਿਹਾ ਹੈ।
ਆਪਣੇ ਚਲਤ ਆਪ ਕਰਨ ਹਾਰ,
ਆਪਣੇ ਚਰਿੱਤਰਾਂ ਨੂੰ ਆਪ ਕਰਨ ਵਾਲਾ ਹੈ।
ਕੌਤਕ ਕਰੈ ਰੰਗ ਆਕਾਰ,
ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦਾ ਹੈ, ਅਪਾਰ ਕਹੀਏ ਪਾਰਾਵਾਰ ਤੋਂ ਰਹਿਤ ਹੈ।
ਮਨ ਮਹਿ ਆਪ, ਮਨ ਆਪਣੇ ਮਾਹੇ,
ਜੀਵ ਦੇ ਮਨ ਦੇ ਅੰਦਰ ਉਹ ਆਪ ਆ ਕੇ ਵਸਦਾ ਹੈ ਤਾਂ ਪ੍ਰਭੂ ਦਾ ਸਿਮਰਨ ਕਰਦਾ ਹੈ।
ਨਾਨਕ ਕੀਮਤ ਕਹਿਣ ਨਾ ਜਾਏ,
ਵਾਹਿਗੁਰੂ ਦੀ ਕੀਮਤ ਕਹੀਏ ਮੁੱਲ ਆਖਿਆ ਨਹੀਂ ਜਾਂਦਾ। ਸੇਵਕ ਜਨਾਂ ਦੇ ਹਿਰਦੇ ਵਿੱਚ ਤਾਣੇ ਪੇਟੇ ਦੀ ਤਰ੍ਹਾਂ ਹੈ, ਸੇਵਕ ਉਹਦੇ ਵਿੱਚ ਮਨ ਜੋੜਦੇ ਹਨ ਅਤੇ ਉਹ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਹੈ।
ਸਤ 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 ਪ੍ਰਭ ਸਵਾਮੀ,
ਤਿੰਨਾਂ ਕਾਲਾਂ ਵਿੱਚ ਸਵਾਮੀ ਅਕਾਲ ਪੁਰਖ ਸਤ ਹੈ, ਧੂਤ ਭਵਿੱਖ ਤੇ ਵਰਤਮਾਨ ਵਿੱਚ।
ਗੁਰ ਪ੍ਰਸਾਦ
ਗੁਰੂ ਦੀ ਕਿਰਪਾ ਦੁਆਰਾ ਉਸ ਦੇ ਸੱਚੇ ਸਤਨਾਮ ਮੰਤਰ ਨੂੰ ਪਿੱਛੇ ਵੀ ਅਤੇ ਹੁਣ ਵੀ ਅਤੇ ਆਉਣ ਵਾਲੇ ਸਮੇਂ ਅੰਦਰ ਵੀ ਗੁਰਮੁਖ ਜਨਾਂ ਨੇ ਵਖਿਆਨ ਕੀਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਅਤੇ ਸਤਨਾਮ ਤੇਰਾ ਪਰਾਪੁਰਬਲਾ ਇਹ ਮੂਲ ਮੰਤਰ ਹੈ। ਉਸ ਦਾ ਸੰਖੇਪ ਭਾਵ ਸਤਨਾਮ ਅਤੇ ਵਾਹਿਗੁਰੂ ਗੁਰਮੰਤਰ ਹੈ। ਇਹਨਾਂ ਮੰਤਰਾਂ ਦੇ ਜਪ ਦੁਆਰਾ ਕਲਿਆਣ ਹੁੰਦੀ ਹੈ।
ਸੱਚ 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 ਸਭ ਕੀਨਾ,
ਜੋ ਕੁਝ ਉਸਨੇ ਪਿੱਛੇ ਕੀਤਾ ਹੁਣ ਕਰ ਰਿਹਾ ਅੱਗੇ ਕਰੇਗਾ ਉਹ ਸੱਚ ਸਰੂਪ ਹੀ ਹੈ। ਇਸ ਗੱਲ ਨੂੰ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਨੇ ਜਾਣਿਆ ਹੈ, ਸੱਚ ਕਹੀਏ ਨਿਸ਼ਚੇ ਕਰਕੇ ਜਾਣਿਆ ਹੈ ਕਿ ਪ੍ਰਭੂ ਹੈ।
ਭਲਾ ਭਲਾ ਤੇਰਾ ਰੂਪ,
ਹੇ ਵਾਹਿਗੁਰੂ ਆਪ ਜੀ ਦਾ ਸਰੂਪ ਪਿੱਛੇ ਵੀ ਭਲਾ ਸੀ, ਹੁਣ ਵੀ ਭਲਾ ਚੰਗਾ ਹੈ, ਆਉਣ ਵਾਲੇ ਸਮੇਂ ਅੰਦਰ ਵੀ ਚੰਗਾ ਹੀ ਹੋਵੇਗਾ।
ਆਪੇ ਸੁੰਦਰ ਅਪਾਰ ਅਨੂਪ,
ਅਤਿ ਸੁੰਦਰ ਹੈ ਆਪ ਜੀ ਦਾ ਸਰੂਪ, ਅਪਾਰ ਪਾਰਾਵਾਰ ਤੋਂ ਰਹਿਤ ਹੈ, ਅਨੂਪ ਅਨੂਪਮ ਹੈ ਉਪਮਾ ਤੋਂ ਰਹਿਤ ਹੈ।
ਨਿਰਮਲਾ 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 ਤੇਰੀ ਬਾਣੀ,
ਆਪ ਜੀ ਦੀ ਰਚੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਪਿੱਛੇ ਵੀ ਨਿਰਮਲ ਸੀ, ਹੁਣ ਵੀ ਨਿਰਮਲ ਹੈ, ਅੱਗੇ ਵੀ ਨਿਰਮਲ ਹੀ ਰਹੇਗੀ, ਸਦਾ ਕੀ ਤਰੰਗਣੀ ਸੀ, ਰੋਗ ਭ੍ਰਮ ਭੰਗਣੀ ਹੈ।
ਘਾਟ ਘਾਟ ਸੁਣੀ ਸਰਵਣ ਬਖਿਆਣੀ,
ਹਿਰਦੇ ਹਿਰਦੇ ਦੇ ਅੰਦਰ ਸੁਣੀ ਗਈ ਹੈ। ਸੰਤ ਪੁਰਸ਼ਾਂ ਨੇ ਇਸ ਦੀ ਬੜੀ ਪ੍ਰਸ਼ੰਸਾ ਕੀਤੀ ਹੈ, ਕੰਨਾਂ ਨਾਲ ਸੁਣਦੇ ਅਤੇ ਰਸਨਾ ਨਾਲ ਕਥਨ ਕਰਦੇ ਹੋਏ ਅੱਕਦੇ ਥੱਕਦੇ ਨਹੀਂ ਹਨ, ਰੱਜਦੇ ਨਹੀਂ ਹਨ।
ਪਵਿੱਤਰਾ 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 ਪੁਨੀਤਾ,
ਆਪ ਜੀ ਦੀ ਪਵਿੱਤਰ ਬਾਣੀ ਅੰਮ੍ਰਿਤ ਰੂਪ ਹੈ, ਜਿਹੜੇ ਜੀਵ ਪੜ੍ਹਦੇ ਹਨ ਪਵਿੱਤਰ ਹੋ ਜਾਂਦੇ ਹਨ, ਪਵਿੱਤਰਾਂ ਨੂੰ ਵੀ ਪਵਿੱਤਰ ਕਰਨ ਵਾਲੀ ਹੈ, ਅਤੀ ਅਪਵਿੱਤਰਾਂ ਨੂੰ ਵੀ ਪਵਿੱਤਰ ਕਰ ਦਿੰਦੀ ਹੈ।
ਨਾਮ ਜਪਾ ਨਾਨਕ ਮਨ ਪ੍ਰੀਤਾ,
ਜਿਹੜੇ ਵੀ ਪ੍ਰਾਣੀ ਨਾਮ ਜਪਦੇ ਹਨ ਮਨ ਦੀ ਪ੍ਰੀਤੀ ਦੁਆਰਾ, ਉਹ ਪਵਿੱਤਰ ਹੋ ਜਾਂਦੇ ਹਨ। ਤਿੰਨ ਵਾਰ ਪਵਿੱਤਰ ਸ਼ਬਦ ਦਾ ਅਰਥ ਹੈ ਪੁਨੀਤ, ਭਾਵ ਪਵਿੱਤਰ ਨਾਲੋਂ ਨਹੀਂ ਪਵਿੱਤਰ, ਪਵਿੱਤਰ ਨਾਲੋਂ ਨਹੀਂ ਪਵਿੱਤਰ। ਜਿਹੜੇ ਪਵਿੱਤਰ ਲੋਕ ਹਨ ਉਹਨਾਂ ਨੂੰ ਕਿਹਾ ਪੁਨੀਤ। ਬਾਣੀ ਦੁਆਰਾ ਪਵਿੱਤਰ ਲੋਕ ਜਿਹੜੇ ਰਹਿਤ ਮਰਿਆਦਾ ਰੱਖਣ ਵਾਲੇ ਹਨ, ਉਹਨਾਂ ਨਾਲੋਂ ਵੀ ਨਾਮ ਜਪਣ ਵਾਲੇ ਅਤਿ ਪਵਿੱਤਰ ਹਨ। ਸਾਡੀ ਸਾਰੀ ਅਪਵਿੱਤਰਤਾ ਦੂਰ ਹੋ ਸਕਦੀ ਹੈ ਗੁਰੂ ਦੀ ਬਾਣੀ ਨੂੰ ਹਿਰਦੇ ਦੀ ਗਤੀ ਦੁਆਰਾ ਮਨ ਦੇ ਪ੍ਰੇਮ ਨਾਲ ਅਸੀਂ ਵਿਚਾਰ ਕੇ ਪੜ੍ਹੀਏ ਸੁਣੀਏ ਤਾਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ 12ਵੀਂ ਸਦੀ ਦੇ ਅੰਦਰ ਇਹ ਪਾਵਨ ਉਪਦੇਸ਼ ਬਖਸ਼ਿਆ ਹੈ। ਅਗਲੀ ਵਿਚਾਰ ਕੱਲ ਆਪ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਲੋਕ ਸੰਤਾ ਸਰਨ ਜੋ ਜਨ ਪਰਾਇ, ਸੋ ਜਨ ਉਦਰਨ ਹਾਰ, ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤਾ ਸਰਨ ਜੋ ਜਨ ਪਰਾਇ,
ਸੰਤਾਂ ਦੀ ਸ਼ਰਨ ਵਿੱਚ ਕੋਈ ਵਡਭਾਗੀ ਜਿਹਨੇ ਆ ਕੇ ਪ੍ਰਾਪਤ ਹੁੰਦਾ ਹੈ। ਜਿਹੜਾ ਜਨ ਜਿਹੜਾ ਸੇਵਕ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਯੋਜਨ ਦਾ ਅਰਥ ਹੁੰਦਾ ਚਾਰ ਕੋ, ਪਰ ਇੱਥੇ ਯੋਜਨ ਪਾਠ ਨਹੀਂ। ਜੋ ਜਨ ਆਇਆ ਹੈ, ਜਿਹੜਾ ਆਦਮੀ ਜਿਹੜਾ ਮਨੁੱਖ ਜਿਹੜਾ ਸੇਵਕ ਸੰਤਾਂ ਦੀ ਚਰਨ ਵਿੱਚ ਆਇਆ, ਸੋ ਭਾਵ ਜੋ ਸੰਤਾਂ ਨੇ ਕਿਹਾ ਜਿਸ ਨੇ ਸਤ ਕਰਕੇ ਮੰਨ ਲਿਆ, ਉਸੇ ਹੀ ਜੀਵ ਦਾ ਸੰਸਾਰ ਰੂਪੀ ਸਮੁੰਦਰ ਤੋਂ ਤਰਨਾ ਹੁੰਦਾ ਹੈ। ਜੋ ਅਣਹੋਈ ਗੱਲ ਕਰਨੀ ਹੈ ਉਹ ਨਿੰਦਾ ਹੈ। ਜਿਹੜੇ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਹਨ, ਉਹ ਪ੍ਰਾਣੀ ਵਾਰ ਵਾਰ ਜੰਮਦੇ ਹਨ ਅਤੇ ਵਾਰ ਵਾਰ ਮਰਦੇ ਹਨ, ਭਾਵ ਅਵਤਾਰ ਉਤਰਦੇ ਹਨ ਜਨਮ ਮਰਨ ਦੀ ਕੈਦ ਵਿੱਚ। ਉਹਨਾਂ ਦਾ ਵਾਰੰਵਾਰ ਜਨਮ ਮਰਨ ਹੁੰਦਾ ਹੈ। ਕੀ ਹੁੰਦਾ ਹੈ ਮਹਾਰਾਜ, ਜੇ ਸੰਤਾਂ ਨਾਲ ਕੋਈ ਪੰਗਾ ਲੈ ਲਵੇ ਤਾਂ ਗੁਰੂ ਅਰਜਨ ਦੇਵ ਜੀ ਸਾਡੇ ਭਲੇ ਵਾਸਤੇ ਦੱਸਦੇ ਨੇ ਵੀ ਲੈ ਕੰਨ ਖੋਲ ਕੇ ਸੁਣ, ਜਿਹੜਾ ਸੰਤਾਂ ਵਿੱਚ ਅਕਾਰਨ ਹੀ ਦੂਸ਼ਣ ਆਰੋਪ ਕਰਦਾ ਹੈ ਉਸ ਦੀ ਉਮਰ ਘੱਟ ਜਾਂਦੀ ਹੈ, ਭਾਵ ਉਮਰ ਤੋਂ ਪਹਿਲਾਂ ਹੀ ਹਰੀ ਓਮ ਤਤ ਸਤ ਹੋ ਜਾਂਦਾ ਹੈ। ਸੰਤਾਂ ਵਿੱਚ ਦੂਸ਼ਣ ਕੱਢਣ ਵਾਲਾ ਮਨੁੱਖ ਜਮਾਂ ਤੋਂ ਨਹੀਂ ਛੁੱਟ ਸਕਦਾ, ਜਮਦੂਤ ਉਸ ਨੂੰ ਬੜੀ ਸਖਤ ਸਜ਼ਾ ਦਿੰਦੇ ਹਨ। ਸੰਤਾਂ ਵਿੱਚ ਦੂਸ਼ਣ ਆਰੋਪਣ ਕਰਕੇ ਸਾਰੇ ਸੁੱਖ ਚਲੇ ਜਾਂਦੇ ਹਨ। ਸੰਤਾਂ ਨਾਲ ਦੁੱਖ ਵਧਾਉਣ ਵਾਲਾ ਜਿਹੜਾ ਹੈ ਜ਼ਰੂਰ ਨਰਕਾਂ ਵਿੱਚ ਪੈਂਦਾ ਹੈ। ਸੰਤਾਂ ਨਾਲ ਵੈਰ ਵਿਰੋਧ ਕਰਨ ਕਰਕੇ ਮਤ ਮੈਲੀ ਹੋ ਜਾਂਦੀ ਹੈ, ਮਤ ਮਲੀਨ ਮਤ ਮਾਰੀ ਜਾਂਦੀ ਹੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਕੇ ਸੋਭਾ ਜਾਂਦੀ ਹੈ, ਸੋਭਾ ਤੋਂ ਮਨੁੱਖ ਖਾਲੀ ਹੋ ਜਾਂਦਾ ਹੈ। ਜਿਹੜਾ ਸੰਤਾਂ ਦਾ ਸਰਾਪਿਆ ਹੈ, ਜਿਹਨੂੰ ਸੰਤਾਂ ਦੀ ਹੱਤਿਆ ਲੱਗ ਗਈ ਹੈ, ਉਸ ਨੂੰ ਧਰਤੀ ਅਸਮਾਨ ਕੋਈ ਨਹੀਂ ਚੱਲਦਾ।
ਸੰਤ
ਜਿਹੜਾ ਸੰਤਾਂ ਦਾ ਦੁਖੀ ਹੈ, ਜਿਸ ਜਗ੍ਹਾ ਤੇ ਵੀ ਬਹਿੰਦਾ ਹੈ ਉਹ ਜਗ੍ਹਾ ਵੀ ਅਪਵਿੱਤਰ ਕਰ ਦਿੰਦਾ ਹੈ। ਜਿਹੜੇ ਸੰਤਾਂ ਦੇ ਹੱਥੇ ਮਹਿਣੇ ਸਰਾਪੇ ਹਨ, ਮਾਰੇ ਹਨ, ਫਟਕਾਰੇ ਹਨ, ਉਹ ਬੰਦੇ ਇੰਨੇ ਅਪਵਿੱਤਰ ਹੋ ਜਾਂਦੇ ਹਨ ਕਿ ਜਿਸ ਜਗ੍ਹਾ ਤੇ ਬੈਠਣੇ ਉਹ ਜਗ੍ਹਾ ਵੀ ਨਿੰਦਣ ਯੋਗ ਹੋ ਜਾਂਦੀ ਹੈ। ਜੈਸਾ ਨਗੁਰਾ ਬੰਦਾ ਬੁਰਾ ਮੰਨਿਆ ਹੈ, ਨਗੁਰੇ ਨਾਲੋਂ ਵੀ ਭੈੜੇ ਹਨ। ਨਾਰਦ ਮੁਨੀ ਜੀ ਜਿਸ ਵੇਲੇ ਵਿਸ਼ਨੂੰ ਦੇ ਚਰਨਾਂ ਵਿੱਚ ਆ ਕੇ ਬੈਠਦੇ ਹਨ, ਉੱਠ ਕੇ ਚਲੇ ਜਾਂਦੇ ਹਨ, ਤਾਂ ਮਗਰੋਂ ਵਿਸ਼ਨੂੰ ਜੀ ਹੁਕਮ ਦਿੰਦੇ ਵੀ ਜਿਸ ਜਗ੍ਹਾ 'ਤੇ ਨਾਰਦ ਬੈਠਾ ਇੱਥੋਂ ਮਿੱਟੀ ਪੁੱਟ ਕੇ ਬਾਹਰ ਸੁੱਟ ਆਓ। ਜਿਸ ਵੇਲੇ ਨਾਰਦ ਨੂੰ ਪਤਾ ਲੱਗਾ ਕਿ ਮੇਰੀ ਇੰਨੀ ਨਿਰਾਦਰੀ, ਮੈਂ ਸ਼ਰਧਾ ਨਾਲ ਜਾ ਕੇ ਰੋਜ਼ ਕਥਾ ਸੁਣ ਕੇ ਆਵਾਂ, ਹਰੀ ਦੇ ਜਸ ਵਿੱਚ ਮੈਂ ਇੱਕ ਦਿਨ ਵਿਘਨ ਨਹੀਂ ਪੈਣ ਦਿੰਦਾ, ਅਤੇ ਮੇਰਾ ਇੰਨਾ ਨਿਰਾਦਰ ਕਿਉਂ? ਤਾਂ ਭਗਵਾਨ ਨੇ ਉੱਤਰ ਦਿੱਤਾ, ਇੱਕ ਤੂੰ ਨਿੰਦਿਆ ਕਰਦਾ ਹੈ, ਦੂਸਰਾ ਨਗੁਰਾ ਹੈ। ਇਹ ਦੋ ਦੂਸ਼ਣ ਹੋਣ ਕਰਕੇ ਤੇਰੀ ਸੁਣੀ ਹੋਈ ਕਥਾ ਦਾ ਕੋਈ ਲਾਭ ਨਹੀਂ। ਉਸ ਤੋਂ ਸਿੱਖਿਆ ਲੈ ਕੇ ਫਿਰ ਨਾਰਦ ਮੁਨੀ ਜਿਹੜਾ ਸੀ ਗੁਰੂ ਵਾਲਾ ਬਣਿਆ। ਇਹੋ ਜਿਹੇ ਨਿੰਦਕ ਪੁਰਸ਼ਾਂ ਦਾ ਵੀ ਉਧਾਰ ਹੋ ਸਕਦਾ ਹੈ, ਹਾਂ ਜੇ ਸੰਤ ਕਿਰਪਾ ਵਿੱਚ ਆ ਜਾਣ ਤਾਂ। ਸੰਤਾਂ ਦੀ ਕਿਰਪਾ ਦਾ
ਸਤਿਕਾਰ,
ਅਤੇ ਉਹ ਨਿੰਦਕ ਸੰਤਾਂ ਦਾ ਬਚਨ ਮੰਨ ਲਵੇ, ਪਹਿਲਾਂ ਤੇ ਮੰਨਦਾ ਹੀ ਨਹੀਂ, ਕਿਉਂ ਉਸਦੇ ਪੂਰਵਲੇ ਪਾਪ ਉਸ ਨੂੰ ਮੰਨਣ ਨਹੀਂ ਦਿੰਦੇ। ਤੁਲਸੀ ਪੂਰਵ ਪਾਪ ਤੇ ਹਰਗਿਜ਼ ਸੁਣਿਓ ਨਾ ਜਾਏ। ਪਰ ਜੇ ਸੰਤਾਂ ਦੀ ਕਿਰਪਾ ਹੋ ਜਾਵੇ ਤਾਂ ਨਿੰਦਕ ਵੀ ਤਰ ਜਾਂਦੇ ਹਨ। ਸੰਤਾਂ ਦੇ ਵਿੱਚ ਦੂਸ਼ਣ ਆਰੋਪਣ ਵਾਲਾ ਬੰਦਾ, ਸੰਤਾਂ ਵਿੱਚ ਨੁਕਸ ਕੱਢਣ ਵਾਲਾ, ਸੰਤਾਂ ਦੀਆਂ ਗਲਤੀਆਂ ਫੜਨ ਵਾਲਾ ਮਨੁੱਖ ਜਿਹੜਾ ਹੈ, ਉਸ ਦਾ ਮੂੰਹ ਭੌਂ ਜਾਂਦਾ ਹੈ, ਭਾਵ ਉਸ ਨੂੰ ਲਕਵਾ ਹੋ ਜਾਂਦਾ ਹੈ, ਅਧਰੰਗ ਰੋਗ ਉਸ ਨੂੰ ਆ ਕੇ ਐਸਾ ਵਿਆਪਦਾ ਕਿ ਉਸ ਦਾ ਮੂੰਹ ਹੀ ਟੇਢਾ ਹੋ ਜਾਂਦਾ ਹੈ, ਪਰਮਾਤਮਾ ਦੀ ਭਗਤੀ ਵੱਲੋਂ ਖਾਲੀ ਹੋ ਜਾਂਦਾ ਹੈ, ਅਤੇ ਨਿੰਦਿਆ ਵਿੱਚ ਹੀ ਲੱਗ ਜਾਂਦਾ ਹੈ, ਪ੍ਰਭੂ ਤੋਂ ਬੇਮੁਖ ਹੋ ਜਾਂਦਾ ਹੈ। ਜਿਹੜਾ ਬੰਦਾ ਸੰਤਾਂ ਦੀ ਨਿੰਦਿਆ ਕਰਦਾ ਹੈ, ਸੰਤਾਂ ਵਿੱਚ ਦੋਸ਼ ਆਰੋਪਦਾ ਹੈ, ਉਹਦਾ ਬੋਲਣਾ ਲੋਕ ਇੱਦਾਂ ਸਮਝਦੇ ਨੇ ਜਿਵੇਂ ਕਾਂ 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 ਕਰਦਾ ਹੈ, ਭਾਵ ਉਸਦੇ ਬੋਲੇ ਦਾ ਕੋਈ ਅਸਰ ਨਹੀਂ ਕਰਦਾ, ਉਹ ਐਵੇਂ ਆਪਣਾ ਠਰਕ ਪੂਰਾ ਕਰਦਾ ਹੈ ਜਿਵੇਂ ਕਾਂ ਗੰਦ ਵਿੱਚ ਚੁੰਝ ਮਾਰਦਾ ਹੈ, ਐਸਾ ਹੀ ਉਹ ਜੀਵ ਦੁਆਰਾ ਨਿੰਦਾ ਰੂਪੀ ਵਿਸ਼ਾ ਚੱਖਦਾ ਹੈ। ਸੰਤਾਂ ਦਾ ਦੁਖੀ ਜਿਹੜਾ ਹੈ ਉਹ ਸੱਪ ਦੀ ਜੂਨ ਵਿੱਚ ਪੈਂਦਾ ਹੈ। ਕਿਰਗਤ ਕਹਿੰਦੇ ਹਨ ਟੇਢੀਆਂ ਜੁਨੀਆਂ, ਕੀੜੇ ਮਕੌੜੇ, ਕੋੜ ਕਿਰਨੀਆਂ, ਬਿੱਛੂ ਆਦਿ ਜਿਹੜੇ ਹਨ, ਇਹਨਾਂ ਦੀਆਂ ਜੂਨਾਂ ਵਿੱਚ ਸੰਤਾਂ ਦੇ ਦੁਖੀ ਨੂੰ ਪਾਇਆ ਜਾਂਦਾ ਹੈ। ਕ੍ਰਿਸ਼ਨਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਸੰਤਾਂ ਦਾ ਨਿੰਦਕ। ਸੰਤਾਂ ਦਾ ਜਿਹੜਾ ਦੁਖੀ ਹੈ ਉਸ ਨੂੰ ਹਰ ਕੋਈ ਠੱਗ ਲੈਂਦਾ ਹੈ, ਉਦੋਂ ਹੀ ਪਤਾ ਲੱਗਦਾ ਜਦੋਂ ਠੱਗੀ ਮਰਵਾ ਬਹਿੰਦਾ ਹੈ, ਠੱਗੀ ਦੀ ਲਪੇਟ ਵਿੱਚ ਆ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਨੂੰ ਹਰ ਵੇਲੇ ਠੱਗਦੇ ਰਹਿੰਦੇ ਹਨ। ਐਸਾ ਜੀਵ ਠੱਗੀਆਂ ਮਾਰਨ 'ਤੇ ਹੋ ਜਾਂਦਾ ਹੈ। ਸੰਤਾਂ ਦੇ ਦੁਖੀ ਦੇ ਮੱਥੇ ਦਾ ਤੇਜ ਨਾਸ ਹੋ ਜਾਂਦਾ, ਸਾਰਾ ਤੇਜ ਪ੍ਰਤਾਪ ਨਾਸ ਹੋ ਜਾਂਦਾ ਹੈ। ਸੰਤਾਂ ਦਾ ਦੁਖੀ ਨੀਚਾਂ ਨਾਲੋਂ ਵੀ ਨੀਚ ਹੈ, ਭਾਵ ਅਤੀ ਨੀਚ ਹੈ, ਭੈੜਿਆਂ ਤੋਂ ਭੈੜਾ ਹੈ। ਸੰਤਾਂ ਦੇ ਦੁਖੀ ਦੀ ਕੋਈ ਜਗ੍ਹਾ ਨਹੀਂ ਹੈ ਠਹਿਰਨ ਵਾਸਤੇ, ਕਿਧਰੇ ਉਸ ਨੂੰ ਧੋਈ ਨਹੀਂ ਮਿਲਦੀ। ਪਰ ਜੇ ਸੰਤਾਂ ਦੇ ਮਨ ਨੂੰ ਉਹ ਪਿਆਰਾ ਲੱਗੇ ਤਾਂ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਗਤੀ ਪਾ ਲੈਂਦਾ ਹੈ। ਜਿਵੇਂ ਫਰੀਦਕੋਟ ਦੇ ਟੀਕੇ ਵਾਲੇ ਨੇ 6 8 7 ਬੰਦੇ ਮੰਨੇ ਹਨ, ਕਿਸੇ ਦੇ ਮਕਾਨ ਨੂੰ ਅਚਾਨਕ ਹੀ ਅੱਗ ਲਾ ਦੇਣੀ, ਜਾਂ ਸ਼ਸਤਰ ਤੋਂ ਹੀਣਾ ਪ੍ਰਾਣੀ ਵੇਖ ਕੇ ਉਹਨੂੰ ਮਾਰ ਦੇਣਾ, ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦੇਣਾ, ਆਪਣੇ ਬਲ ਨਾਲ ਪਰਾਇਆ ਧਨ ਖੋਹ ਲੈਣਾ, ਜ਼ਬਰਦਸਤੀ ਕਿਸੇ ਦੀ ਇਸਤਰੀ ਚੁੱਕ ਲਿਆਉਣੀ, ਪਰਾਈ ਜ਼ਮੀਨ 'ਤੇ ਕਬਜ਼ਾ ਕਰਕੇ ਬਹਿ ਜਾਣਾ, ਅਤੇ 6 ਪਾਪ ਅਤਕਾਈ ਦੇ ਵਰਣਨ ਕੀਤੇ ਹਨ। ਪਰ ਜਿਹੜਾ ਸੰਤਾਂ ਦਾ ਨਿੰਦਕ ਹੈ ਉਹਨੂੰ ਇਹਨਾਂ 6 ਪਾਪਾਂ ਤੋਂ ਵੀ ਜ਼ਿਆਦਾ ਪਾਪ ਲੱਗਦਾ ਹੈ। ਉਹ ਬੜਾ ਵੱਡਾ ਪਾਪੀ ਹੈ। ਸੰਤਾਂ ਦਾ ਨਿੰਦਕ ਇੱਕ ਛਿਣ ਮਾਤਰ ਵੀ ਕਿਤੇ ਟਿਕਣਾ ਨਹੀਂ ਪਾਉਂਦਾ, ਭਾਵ ਭਟਕਦਾ ਹੀ ਰਹਿੰਦਾ ਹੈ, ਕਦੀ ਕਿੱਧਰ ਕਦੀ ਕਿੱਧਰ, ਕੱਖ ਨਾਲੋਂ ਵੀ ਹੌਲਾ ਹੋ ਜਾਂਦਾ ਹੈ। ਸੰਤਾਂ ਦਾ ਨਿੰਦਕ ਬੜਾ ਵੱਡਾ ਹਥਿਆਰਾ, ਹੱਤਿਆ ਕਰਨ ਵਾਲਾ ਵੱਡਾ ਪਾਪੀ ਹੈ। ਇੰਜ ਸਮਝੋ ਵੀ ਸੰਤਾਂ ਦੇ ਨਿੰਦਕ ਨੂੰ ਰੱਬ ਦੀ ਮਾਰ ਵੱਜੀ ਹੈ, ਰੱਬ ਵੱਲੋਂ ਮਰਿਆ ਹੋਇਆ ਹੈ। ਜੇ ਰਾਜਾ ਹੈ ਨਾ, ਸੰਤਾਂ ਦੀ ਨਿੰਦਿਆ ਕਰਕੇ ਇੱਕ ਦਿਨ ਕੰਗਾਲ ਹੋ ਜਾਵੇਗਾ, ਰਾਜ ਖੁੱਸ ਜਾਵੇਗਾ, ਚੌਧਰ ਜਾਂਦੀ ਰਹੇਗੀ, ਜਿਹੜੀ ਕੁਰਸੀ ਦਾ ਮਾਣ ਕਰਦਾ ਉਹ ਹੇਠਾਂ ਨਹੀਂ ਰਹਿਣੀ। ਸੰਤਾਂ ਦਾ ਨਿੰਦਕ ਜੀਵ ਹਮੇਸ਼ਾ ਦੁਖੀ ਅਤੇ ਦੀਨ ਮਹਿਣੇ ਗਰੀਬ ਰਹਿੰਦਾ ਹੈ। ਸੰਤਾਂ ਦੇ ਨਿੰਦਕ ਨੂੰ ਦੁਨੀਆਂ ਭਰ ਦੇ ਰੋਗ ਚਿੰਬੜ ਜਾਂਦੇ, ਇੱਕ ਰੋਗ ਹਟਦਾ ਨਹੀਂ ਕਿ ਦੂਸਰਾ ਆ ਘੇਰਦਾ ਹੈ। ਸੰਤਾਂ ਦਾ ਨਿੰਦਕ ਸਦਾ ਰੱਬ ਨਾਲੋਂ ਵਿਛੜਿਆ ਰਹਿੰਦਾ ਹੈ, ਪਰਿਵਾਰ ਨਾਲੋਂ ਵੀ ਵਿਛੋੜਾ ਪਿਆ ਰਹਿੰਦਾ ਹੈ, ਰਿਸ਼ਤੇਦਾਰਾਂ ਨਾਲੋਂ ਵੀ ਟੁੱਟ ਜਾਂਦੀ ਹੈ। ਸ਼ੁਭ ਗੁਣਾਂ ਨਾਲੋਂ ਵੀ ਵਿਛੜ ਜਾਂਦਾ ਹੈ, ਕਿਉਂਕਿ ਸੰਤਾਂ ਦੀ ਨਿੰਦਾ ਦੁੱਖਣਾ ਵਿੱਚੋਂ ਮਹਾਂਦੁੱਖਣ ਹੈ। ਐਸਾ ਜੀਵ ਕਿਵੇਂ ਬਖਸ਼ਿਆ ਜਾ ਸਕਦਾ ਹੈ? ਪਰ ਜੇ ਸੰਤਾਂ ਨੂੰ ਭਾ ਜਾਵੇ, ਜੇ ਸੰਤ ਦਇਆ ਦੇ ਘਰ ਵਿੱਚ ਆ ਜਾਣ, ਤਾਂ ਇਹੋ ਜਿਹੇ ਪਾਪੀ ਦੀ ਵੀ ਕਲਿਆਣ ਕਰ ਦਿੰਦੇ ਹਨ। ਸੰਤਾਂ ਦਾ ਦੁਖੀ ਬੰਦਾ ਹਮੇਸ਼ਾ ਹੀ ਅਪਵਿੱਤਰ ਮਲੀਨ ਰਹਿੰਦਾ ਹੈ, ਮਨ ਕਰਕੇ ਸਰੀਰ ਕਰਕੇ। ਜਿਹੜਾ ਸੰਤਾਂ ਨਾਲ ਦੁਆਇਸ਼ ਕਰਦਾ ਉਹ ਕਿਵੇਂ ਕਿਸੇ ਦਾ ਮਿੱਤਰ ਹੋ ਸਕਦਾ ਹੈ? ਜਿਸ ਨਾਲ ਵੀ ਮਿੱਤਰਤਾ ਪਾਵੇਗਾ ਉਸੇ ਨੂੰ ਧੋਖਾ ਦੇਵੇਗਾ। ਸੰਤਾਂ ਦੇ ਦੁਖੀ ਨੂੰ ਜਮਦੂਤ ਵੀ ਡੰਡਾ ਲੈ ਕੇ ਸਿੱਧਿਆਂ ਕਰਦੇ, ਉਹਨੂੰ ਡੰਨ ਲੱਗਦਾ ਹੈ, ਕਦੀ ਦੇਵ ਡੰਡ, ਕਦੀ ਪਿੱਤਰ ਡੰਡ, ਕਦੀ ਰਿਸ਼ੀ ਡੰਡ, ਇਤਿਹਾਸ ਜਮਾਂ ਦੇ ਡੰਡ ਲੱਗਦੇ ਹਨ।
ਸੰਤ ਕੇ ਦੁਖੀ ਦਾ ਸਭ ਤਿਆਗਾ,
ਸਹਿਜੇ ਸਹਿਜੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਿੰਦਕ ਹੈ ਸੰਤਾਂ ਦਾ, ਸਾਰੇ ਉਸ ਦਾ ਖਹਿੜਾ ਛੱਡ ਜਾਂਦੇ ਹਨ।
ਸੰਤ ਕਾ ਦੁਖੀ,
ਸੰਤਾਂ ਦਾ ਦੁਖੀ ਦਿਨੋਂ ਦਿਨ ਹੰਕਾਰੀ ਹੋ ਜਾਂਦਾ ਹੈ।
ਸੰਤ ਕਾ ਦੁਖੀ ਸਦਾ ਵਿਕਾਰੀ,
ਉਹ ਵਿਕਾਰਾਂ ਵਿੱਚ ਗਲਤਾਨ ਹੋ ਕੇ ਵੀ ਆਪਣੇ ਮਨ ਅੰਦਰ ਲੱਜਾ ਨਹੀਂ ਕਰਦਾ, ਸਗੋਂ ਹੋਰ ਹੰਕਾਰੀ ਹੋ ਕੇ ਕਹਿੰਦਾ ਲੈ ਗੁਰੂ ਮੇਰਾ ਕੀ ਵਿਗਾੜ ਲਵੇਗਾ, ਸੰਤ ਮੇਰਾ ਕੀ ਕਰ ਲੈਣਗੇ।
ਸੰਤ ਕਾ
ਸੰਤਾਂ ਦਾ ਦੁਖੀ ਜੀਵ ਜੰਮਦਾ ਮਰਦਾ ਰਹਿੰਦਾ ਹੈ।
ਸੰਤ ਕੀ ਦੂਸਣਾ ਸੁਖ ਤੇ ਕਰਾ,
ਸੰਤਾਂ ਨਾਲ ਪਾਈ ਹੋਈ ਦੁਐਸ਼, ਸੰਤਾਂ ਦੀ ਕੀਤੀ ਹੋਈ ਨਿੰਦਿਆ ਜੀਵ ਨੂੰ ਸੁਖਾਂ ਤੋਂ ਡਿੱਗਣ ਵਾਲੀ ਹੈ। ਸੁਖ ਤੇ ਟਰੇ, ਜੇ ਸੁਖ ਭੋਗਦਾ ਤਾਂ ਸੁਖ ਚਲੇ ਜਾਣਗੇ।
ਸੰਤ ਤੇ ਦੁਖੀ ਕਾ ਨਾਹੀਂ ਖਾਓ,
ਸੰਤਾਂ ਦੇ ਦੋਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਉਹਨੂੰ ਨਰਕ ਵੀ ਨਹੀਂ ਝੱਲਦੇ, ਸਵਰਗਾਂ ਵਿੱਚ ਉਹਨੂੰ ਕੀ ਢੋਈ ਮਿਲਣੀ ਹੈ।
ਨਾਨਕ ਸੰਤ ਭਾਵੈ ਤਾਂ ਨਹਿ ਮਿਲਾਏ,
ਪਰ ਸੰਤ ਇੰਨੇ ਬਲੀ ਹਨ ਜੇ ਉਹਨਾਂ ਦਾ ਮਨ ਦਿਆਲਤਾ ਵਿੱਚ ਆਵੇ ਤੇ ਇਹੋ ਜਿਹੇ ਨੂੰ ਵੀ ਆਪਣੇ ਨਾਲ ਰਲਾ ਲੈਂਦੇ ਹਨ, ਉਧਾਰ ਕਰ ਦਿੰਦੇ ਹਨ।
ਸੰਤ ਕਾ ਬੀਜ ਤੇ ਟੂਟਾ,
ਸੰਤਾਂ ਦਾ ਦੁਖੀ ਪੂਰੀ ਉਮਰ ਨਹੀਂ ਭੋਗਦਾ, ਜਵਾਨੀ ਵਿੱਚ ਹੀ ਮਰ ਜਾਂਦਾ ਹੈ, ਭਾਵ ਅੱਧੀ ਉਮਰ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਜਿਹੜਾ ਵੀ ਕੰਮ ਸ਼ੁਰੂ ਕਰਦਾ ਉਹਦਾ ਸਿਰੇ ਨਹੀਂ ਚੜ੍ਹਦਾ, ਅੱਧ ਵਿਚਾਲੇ ਰਹਿ ਜਾਂਦਾ ਹੈ।
ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚਾ,
ਕਿਸੇ ਕੰਮ ਦੇ ਸਿਖਰ ਤੇ ਭਾਵ ਕੋਈ ਵੀ ਸਫਲਤਾ ਹਾਸਲ ਨਹੀਂ ਕਰਦਾ, ਐਵੇਂ ਝਖਾ ਮਾਰਦਾ, ਮੁੜ ਕੇ ਪਛਤਾਉਂਦਾ ਹੈ।
ਸੰਤ ਦੇ ਦੁਖੀ ਦਾ ਉਦਿਆਨ ਫਰਮਾਈ ਹੈ,
ਸੰਤਾਂ ਦੇ ਦੁਖੀ ਨੂੰ ਵਾਹਿਗੁਰੂ ਜੰਗਲ ਵਿੱਚ ਧੱਕੇ ਦਵਾਉਂਦਾ ਹੈ, ਉਜਾੜ ਵਿੱਚ ਫਿਰਦਾ, ਸੰਸਾਰ ਰੂਪੀ ਉਜਾੜ ਵਿੱਚ, ਜਮਾਂ ਦੀ ਉਜਾੜ ਵਿੱਚ ਤੁਰਿਆ ਫਿਰਦਾ ਹੈ।
ਸੰਤ ਕਾ ਦੁਖੀ ਉਜੜਾ ਪਾਈਆ,
ਉਜੜ ਕਹਿੰਦੇ ਕੁਰਸਤੇ ਨੂੰ, ਰਾਹ ਦਾ ਪਤਾ ਨਾ ਹੋਣਾ ਤੇ ਹੋਰ ਡਾਂਡੇ ਮੀਂਡੇ ਧੱਕੇ ਖਾਂਦੇ ਫਿਰਨਾ, ਸੰਤਾਂ ਦੇ ਨਿੰਦਕ ਨੂੰ ਕੋਈ ਰਾਹ ਨਹੀਂ ਲੱਭਦਾ।
ਸੰਤ ਕਾ ਦੁਖੀ ਅੰਤਰਾ ਤੇ,
ਸੰਤਾਂ ਦਾ ਦੁਖੀ ਅੰਦਰੋਂ ਸ਼ੁਭ ਗੁਣਾ ਕਰਕੋ ਖਾਲੀ ਜੋ ਹੈ, ਜਿਵੇਂ ਸਵਾਸਾਂ ਤੋਂ ਬਿਨਾਂ ਮੁਰਦੇ ਦੀ ਦੇਹ ਹੈ, ਇਹੋ ਜਿਹਾ ਹੈ ਸੰਤਾਂ ਦਾ ਨਿੰਦਕ।
ਸੰਤ ਦੁਖੀ ਕੀ
ਸੰਤਾਂ ਦੀ ਨਿੰਦਿਆ ਕਰਨ ਵਾਲੇ ਦੀ ਜੜ ਨਹੀਂ ਲੱਗਦੀ, ਭਾਵ ਉਸਦੇ ਪੁੱਤਰ ਪੋਤਰੇ ਨਹੀਂ ਹੁੰਦੇ, ਅਗਾਂਹ ਉਸਦੀ ਕੁਲ ਖੜ ਜਾਂਦੀ ਹੈ। ਇਹ ਨਿੰਦਿਆ ਰੂਪੀ ਬੀਜ ਬੀਜ ਕੇ ਉਸਦਾ ਫਲ ਦੁੱਖ ਆਪ ਹੀ ਖਾਂਦਾ ਹੈ, ਭੋਗਦਾ ਹੈ। ਇਹੋ ਜੇ ਸੰਤਾਂ ਦੇ ਦੁਖੀ ਨੂੰ ਕੌਣ ਰੱਖ ਸਕਦਾ ਹੈ, ਭਾਵ ਕੋਈ ਵੀ ਰੱਖਣ ਨੂੰ ਸਮਰੱਥ ਨਹੀਂ।
ਨਾਨਕ ਸੰਤ ਪਾਵੈ,
ਬੜੇ ਬੜੇ ਵੱਡੇ ਨਿੰਦਕਾਂ ਦਾ ਸੰਤਾਂ ਉਧਾਰ ਕਰ ਦਿੰਦੇ ਹਨ। ਜੇ ਸੰਤ ਕਿਰਪਾਲੂ ਹੋ ਜਾਣ ਤਾਂ ਐਸੇ ਜੀਵਾਂ ਦਾ ਵੀ ਨਿਸਤਾਰਾ ਕਰ ਦਿੰਦੇ ਹਨ।
ਸੰਤ ਕਾ ਦੁਖੀ
ਸੰਤਾਂ ਦਾ ਦੁਖੀ ਨਿੰਦਕ ਏਦਾਂ ਤੜਫਦਾ ਹੈ, ਏਦਾਂ ਮਿਲ ਲਾਉਂਦਾ ਹੈ, ਜਿਵੇਂ ਭਾਈ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਇਸ ਤਰ੍ਹਾਂ ਸੰਤਾਂ ਦੇ ਦੁਖੀ ਲੋਕ ਦੁਖੀ ਹੁੰਦੇ ਹਨ।
ਸੰਤ ਕਾ ਦੁਖੀ ਭੁੱਖਾ ਨਹੀਂ
ਰਾਜਾ। ਸੰਤਾਂ ਦਾ ਦੁਖੀ ਹਮੇਸ਼ਾ ਭੁੱਖਾ ਰਹਿੰਦਾ ਹੈ, ਕਦੇ ਵੀ ਰੱਜਦਾ ਨਹੀਂ, ਨਾ ਉਸਨੂੰ ਫਿਰ ਰਜਵੀਂ ਰੋਟੀ ਮਿਲਦੀ ਹੈ, ਤ੍ਰਿਸ਼ਨਾ ਦੀ ਅੱਗ ਉਸ ਦੀ ਹੋਰ ਵੱਧ ਜਾਂਦੀ ਹੈ। ਜਿਵੇਂ ਅੱਗ ਲੱਕੜਾਂ ਨਾਲ ਨਹੀਂ ਰੱਜਦੀ, ਤਿਵੇਂ ਸੰਤਾਂ ਦਾ ਦੁਖੀ ਦੁਨੀਆਂ ਦੇ ਪਦਾਰਥਾਂ ਨਾਲ ਤ੍ਰਿਪਤ ਨਹੀਂ ਹੁੰਦਾ।
ਸੰਤ ਦਾ ਦੁਖੀ
ਸੰਤਾਂ ਦਾ ਨਿੰਦਕ ਇਕੱਲਾ ਹੀ ਰਹਿ ਜਾਂਦਾ ਹੈ। ਜਿਵੇਂ ਜ਼ਿਮੀਦਾਰ ਤਿਲਾਂ ਦੀ ਖੇਤੀ ਕੱਟਣ ਲੱਗਿਆਂ ਜਿਹੜੇ ਬੁਆੜ ਹੁੰਦੇ ਨੇ ਉਹਨਾਂ ਨੂੰ ਉੱਥੇ ਹੀ ਛੱਡ ਦਿੰਦਾ, ਉਹ ਇਕੱਲੇ ਹੀ ਰਹਿ ਜਾਂਦੇ। ਨਾਨਕ ਗੁਰੂ ਨੇ ਚਿੱਤ ਨਹੀਂ ਮਨੇ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ, ਫਲੀਏ ਹੈ ਫੁਲੀਏ ਹੈ ਬੱਪੜੇ ਭੀਤਨ ਵਿੱਚ ਸੁਆਹਾ। ਬਾਹਰੋਂ ਵੇਖਣ ਨੂੰ ਬੂਟਾ ਬੜਾ ਸੋਹਣਾ ਹੁੰਦਾ ਹੈ, ਪਰ ਅੰਦਰ ਉਹਦੇ ਦਾਣੇ ਨਹੀਂ ਪੈਂਦੇ, ਅੰਦਰ ਸਵਾਹ ਹੁੰਦੀ ਹੈ। ਇਸੇ ਤਰ੍ਹਾਂ ਨਿੰਦਕ ਬਾਹਰੋਂ ਬੜਾ ਰਿਸ਼ਟ ਪੁਸ਼ਟ ਦਿਸਦਾ ਹੈ, ਅੰਦਰ ਉਸਦੇ ਭਗਤੀ ਨਹੀਂ ਹੈ, ਨਿੰਦਿਆ ਰੂਪੀ ਸਵਾਹ ਭਰੀ ਹੋਈ ਹੈ। ਜਿਵੇਂ ਬੁਆੜ ਤਿਲ ਦਾ ਬੂਟਾ ਖੇਤ ਦੇ ਵਿੱਚ ਦੁਹੇਲਾ ਇਕੱਲਾ ਰਹਿ ਕੇ ਦੁਖੀ ਹੁੰਦਾ ਹੈ, ਏਦਾਂ ਸੰਤਾਂ ਦਾ ਨਿੰਦਕ ਦੁੱਖ ਭੋਗਦਾ ਹੈ।
ਸੰਤ ਕਾ ਦੁਖੀ ਧਰਮ ਤੇ ਰਹਿਤਾ,
ਸੰਤਾਂ ਦਾ ਦੁਖੀ ਸਵੈ ਧਰਮ ਤੋਂ ਰਹਿਤ ਹੋ ਜਾਂਦਾ ਹੈ, ਧਰਮ ਭੰਗ ਹੋ ਜਾਂਦਾ ਹੈ ਉਸਦਾ।
ਸੰਤ ਕਾ ਦੁਖੀ ਸਾਧਨ ਤੇ ਆਪ ਰਹਿਤ,
ਸੰਤਾਂ ਦਾ ਦੁਖੀ ਨਿੰਦਕ ਹਮੇਸ਼ਾ ਹੀ ਮਿਥਿਆ ਝੂਠੇ ਬਚਨਾਂ ਨੂੰ ਬੋਲਦਾ ਹੈ। ਭਾਈ ਕੀਤਾ ਕੀ ਜਾਵੇ, ਧੁਰ ਦਰਗਾਹ ਤੋਂ ਹੀ ਇਹੋ ਜਿਹੇ ਨਿੰਦਕ ਪੁਰਸ਼ ਦੇ ਮੱਥੇ ਤੇ ਲੇਖ ਹੀ ਐਸਾ ਵਧਾਤੇ ਨੇ ਲਿਖਿਆ ਹੈ।
ਨਾਨਕ ਜੋ ਤਿਸ ਭਾਵੈ,
ਕਿਉਂਕਿ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਥਿਆ ਮਣੇ ਹੁੰਦਾ ਹੈ।
ਸੰਤ ਕਾ ਦੁਖੀ ਵਿਦਾਰ ਰੂਪ ਹੋਏ ਜਾਏ,
ਸੰਤਾਂ ਦਾ ਦੁਖੀ ਚਿਰਕਾਲ ਤੱਕ ਇਹ ਕਰਤੂਤ ਨਾ ਛੱਡੇ ਤਾਂ ਇੱਕ ਦਿਨ ਉਸਦਾ ਰੂਪ ਵਿਗੜ ਜਾਂਦਾ ਹੈ, ਭਾਵ ਉਸਦੇ ਸਰੀਰ ਤੇ ਕੋੜ ਹੋ ਜਾਂਦਾ ਹੈ, ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ, ਉਸ ਨੂੰ ਲਾਗੇ ਕੋਈ ਬਹੁੰਦਾ ਨਹੀਂ, ਉਹਦੇ ਵੱਲ ਵੇਖ ਕੇ ਨਫ਼ਰਤ ਆਉਂਦੀ ਹੈ। ਸੰਤਾਂ ਦੇ ਦੁਖੀਆਂ ਨੂੰ ਦਰਗਾਹ ਵਿੱਚ ਬੜੀ ਭਾਰੀ ਸਜ਼ਾ ਮਿਲਦੀ ਹੈ। ਸੰਤਾਂ ਦਾ ਦੁਖੀ ਭਾਵ ਨਿੰਦਕ ਹਮੇਸ਼ਾ ਹੀ ਸਹਿਕਦਾ ਰਹਿੰਦਾ ਹੈ, ਭਾਵ ਦੁਖੀ ਹੁੰਦਾ ਹੈ, ਐਸੀ ਉਸ ਨੂੰ ਪੀੜਾ ਵਿਆਪਦੀ ਹੈ, ਨਾ ਕਿਸੇ ਨੂੰ ਦੱਸਣ ਜੋਗਾ ਨਾ ਸਹਾਰਨ ਜੋਗਾ।
ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ,
ਸੰਤਾਂ ਦਾ ਨਿੰਦਕ ਨਾ ਜਿਉਂਦਿਆਂ ਵਿੱਚੋਂ ਨਾ ਮਰਿਆਂ ਵਿੱਚੋਂ, ਕਈ ਵਾਰ ਉਹ ਚੋਰੀ ਕਹਿੰਦਾ ਵੀ ਮੇਰੀ ਜਾਨ ਹੀ ਨਿਕਲ ਜਾਵੇ ਤੇ ਚੰਗੀ ਹੈ, ਪਰ ਜਾਨ ਵੀ ਨਹੀਂ ਨਿਕਲਦੀ, ਸਹਿਕਦਾ ਰਹਿੰਦਾ ਹੈ। ਸੰਤਾਂ ਦੇ ਦੁਖੀ ਬੰਦੇ ਦੀ ਆਸਾ ਪੂਰੀ ਨਹੀਂ ਹੁੰਦੀ, ਜੋ